तन मन शीतल होया रसना हर साध आया शब्द ही नाव उपजय शब्द मेल मिलाया बिन शब्द सब जग बराना बिरथा जन्म गवाया अमृत एको शब्द है नानक गुरमुख पाया पौड़ी सो हर पुरख अगम है कहो कित बिद पाई है तिस रूप न रेख अदृष्ट कहो जन क्यों त्याई है निरंकार निरंजन हर अगम क्या कह गुण गाय जिस आप बुझाए आप सोहर मार्ग पाइए गुरपुर रेखा ले गुर सेवा पाइए जिस आप बुझाए आप सोहर मार्ग पाइए गुरपुर देखा ले गुर सेवा पाइए वाहिगुरु जी का खालसा वाहिगुरु जी की फतह। परम सम्मान योग दातार सतगुरु साहिब सतगुरु श्री गुरु ग्रंथ साहिब महाराज जी की पावन पवित्र हजूरी अंदर शोभायमान हो बैठे गुरु सवारे सतसंगी जनों उस अकाल पुरख वाहेगुरु जी की कृपा का सदका मालिक ने तरुथ के इस संसार विच विचरण दे लई सानू जिंदगी का एक होर दिन बख्शिश किया अमृत वेले सहब धन गुरु ग्रंथ साहब कृपालू जी ने अज प्रकाशमान हुंदियां जो अमृत बचन सानू हुक्म रूप विच बख्शिश किते ने ए सोरठ की वार जो धन गुरु रामदास जी की उचारण की हुई है कहन तो मुराद कि वारा केवल पौड़िया का रूप ने इस वार दिया 29 पौड़िया ने अज जो पवित्र हुक्म दातार ने बख्शिश किया इस वार की चौथी पौड़ी है इस पौड़ी नाल मेरे सतगुरु जी ने दो शलोक दर्ज किए एक शलोक पौड़ी धन गुरु रामदास जी की है ते दोनों के दोनों शलोक जे ने ये मेरे धन गुरु अमरदास कृपालू जी के उचारण किए हुए दो शलोकों का और पौड़ी का प्रकरण की है पहले शलोक विच संसार के लोग इस माया विच ग्रस गए ते माया ने बिना दंगा तो ही संसार नू खा लिया दूजे शलोक विच के अंदर परमेश्वर का नाम है ते बंदा बार भटकदा करदा है और ਪੌੜੀ ਵਿੱਚ ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ। ਪਰਮਾਤਮਾ ਹੈ ਤਾਂ ਅਗੰਮ, ਪ੍ਰਭੂ ਹੈ ਤਾਂ ਨਿਰਾਕਾਰ, ਕਿਹੜੇ ਕਿਹੜੇ ਉਹਦੇ ਗੁਣ ਗਾਇਣ ਕਰਕੇ ਉਹਨੂੰ ਤੂੰ ਪੁਕਾਰੇਂਗਾ। ਜੇ ਉਹਨੂੰ ਮਿਲਣਾ ਹੈ ਤੇ ਇੱਕੋ ਜੁਗਤ ਹੈ ਕਿ ਪੂਰੇ ਸਤਿਗੁਰੂ ਜੀ ਦੀ ਕਿਰਪਾ। ਆਓ ਇਸ ਪਵਿੱਤਰ ਬਚਨ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਨੇ ਕਰਨੀ ਹੈ ਤੇ ਤਿੰਨੇ ਜਿਹੜੇ ਦੋ ਸਲੋਕ ਔਰ ਇੱਕ ਪੌੜੀ ਹੈ ਤਿੰਨਾਂ ਇਹਨਾਂ ਬਚਨਾਂ ਦੀ ਵਿਚਾਰ ਸੰਖੇਪ ਨਾਲ ਆਪਾਂ ਜ਼ਰੂਰ ਕਰੀਏ, ਸੰਖੇਪ ਜਿਹੇ ਤਰੀਕੇ ਨਾਲ, ਤਾਂ ਜੋ ਅਰਥ ਵੀ ਸਪਸ਼ਟ ਹੋ ਜਾਣ ਤੇ ਦਾਤਾਰ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਅਸੀਂ ਇਸ ਨੂੰ ਅਰਥਾਂ ਤੋਂ ਬਾਅਦ ਅੰਦਰ ਵੀ ਕਿਤੇ ਵਸਾ ਸਕੀਏ। ਕਰੋ ਕਿਰਪਾਲਤਾ ਸਾਧ ਸੰਗਤ, ਆਪ ਬਖਸ਼ੋ ਅਸੀਸ, ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਵਿੱਤਰ ਪਹਿਲੇ ਸਲੋਕ ਵਿੱਚ ਕਿਰਪਾ ਕੀਤੀ ਹੈ ਕਿ ਮਾਇਆ ਦੀ ਮਮਤਾ ਅੰਦਰ ਨੂੰ ਮੋਹਣ ਵਾਲੀ ਹੈ ਤੇ ਸ਼ਬਦ ਸਿੰਘ ਨੇ ਇਹਨੇ ਬਿਨਾਂ ਦੰਦਾਂ ਤੋਂ, ਇਹਦਾ ਮਤਲਬ ਕਿ ਇਹਨੂੰ ਚਿੱਠਣ ਦੀ ਲੋੜ ਵੀ ਨਹੀਂ ਪੈਂਦੀ। ਦੰਦਾਂ ਤਾਂ ਇਹਦੇ ਸਾਹਮਣੇ ਮਾਨੋ ਇੱਕ ਮਾਮੂਲੀ ਜੀ ਚੀਜ਼ ਹੈ, ਕੋਈ ਭਾਰੀ ਚੀਜ਼ ਹੋਵੇ ਤੇ ਉਹਨੂੰ ਚਿੱਠੇ ਬਗੈਰ ਦੰਦਾਂ ਨਾਲ ਚਿੱਠਣ ਤੋਂ, ਦੰਦਾਂ ਤੋਂ ਬਿਨਾਂ ਹੀ ਕਹਿਣ ਲੱਗੇ ਨੇ ਸਾਰੇ ਸੰਸਾਰ ਨੂੰ ਖਾ ਲਿਆ ਹੈ ਤੇ ਪਰਮੇਸ਼ਵਰ ਦੇ ਨਾਮ ਨੂੰ ਭੁੱਲ ਕੇ ਲੋਕ ਸ਼ੈਦਾਈ ਹੋਏ ਬੈਠੇ। ਦੇਖੋ ਪਹਿਲੀ ਬੇਨਤੀ ਕਰਨੀ ਚਾਹਾਂਗਾ ਕਿ ਸ਼ਬਦ ਦੀ ਰੋਸ਼ਨੀ ਵਿੱਚ ਮਾਇਆ ਕੀ ਹੈ, ਕਿਉਂਕਿ ਮਾਇਆ ਸ਼ਬਦ ਦੀ ਵਰਤੋਂ ਰਿਗ ਵੇਦ ਵਿੱਚ ਕੀਤੀ ਗਈ। ਸਭ ਤੋਂ ਪੁਰਾਣਾ ਗ੍ਰੰਥ ਦੁਨੀਆਂ ਦਾ ਵੀ ਮੰਨਿਆ ਜਾਂਦਾ ਹੈ ਕਿ ਉਹ ਰਿਗ ਵੇਦ ਹੈ। ਪਰਤ ਕੇ ਇਸ ਮਾਇਆ ਦਾ ਜ਼ਿਕਰ ਉਪਨਿਸ਼ਦਾਂ ਵਿੱਚ ਵੀ ਆਇਆ ਹੈ। ਮਾਇਆ ਦਾ ਅਖਰੀ ਅਰਥ ਅਗਿਆਨਤਾ ਵੀ ਕੀਤਾ ਜਾਂਦਾ, ਮਾਇਆ ਦਾ ਅਖਰੀ ਅਰਥ ਜੋ ਹੈ ਉਹ ਅਵਿਦਿਆ ਵੀ ਕੀਤਾ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਮਾਇਆ ਸ਼ਬਦ ਬੜੀ ਵਾਰੀ ਵਰਤਿਆ ਹੈ, ਪਰ ਇਹ ਕਦੀ ਨਾ ਭੁੱਲੀਏ ਕਿ ਮਾਇਆ ਬਹੁ ਅਰਥ ਵਾਲਾ ਸ਼ਬਦ ਹੈ। ਇਸ ਸ਼ਬਦ ਦੇ ਕਈ ਅਰਥ ਬਾਣੀ ਵਿੱਚ ਕੀਤੇ ਗਏ ਕਿ ਮਾਇਆ ਹੈ ਕੀ। ਅਸੀਂ ਆਮ ਤੌਰ ਤੇ ਸ਼ਬਦ ਮਾਇਆ ਜਦੋਂ ਵਰਤਨੇ ਹਾਂ ਤੇ ਸਾਡਾ ਖਿਆਲ ਕੇਵਲ ਤਾਂ ਕੇਵਲ ਉਸ ਮੁਲਕ ਦੀ ਕਰੰਸੀ ਜਿੱਥੇ ਆਪਾਂ ਰਹਿੰਦੇ ਹਾਂ, ਉੱਥੋਂ ਦੇ ਸਿੱਕੇ, ਉੱਥੋਂ ਦਾ ਰੁਪਈਆ, ਡਾਲਰ, ਪੌਂਡ, ਜੋ ਮਰਜ਼ੀ ਸ਼ਬਦ ਵਰਤ ਲਈਏ, ਪਰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਪੁੱਛੀਏ ਵੀ ਮਾਇਆ ਦੀ ਪਰਿਭਾਸ਼ਾ ਹੈ ਕੀ, ਮਾਇਆ ਕਹਿੰਦੇ ਕਿਹਨੂੰ ਨੇ। ਫਿਰ ਇੱਕ ਗੱਲ ਇਹ ਪੁੱਛੀਏ ਮਹਾਰਾਜ ਕਿ ਕੀ ਇਹ ਮਾਇਆ ਹਰ ਇੱਕ ਨੂੰ ਖਾ ਜਾਂਦੀ, ਮਮਤਾ ਕੀ ਚੀਜ਼ ਹੈ। ਦੇਖੋ ਸ਼ਬਦ ਦੀ ਰੋਸ਼ਨੀ ਵਿੱਚ ਪਹਿਲੀ ਬੇਨਤੀ ਕਰਾਂ, ਦਾਤਾਰ ਨੇ ਇੱਕ ਬਚਨ ਕਿਹਾ, ਆਪ ਰੋਜ਼ ਧੰਨ ਗੁਰੂ ਅਮਰਦਾਸ ਜੀ ਦੇ ਸ਼ਬਦ ਪੜ੍ਹਦੇ ਹੋ, ਪੌੜੀ ਪੜ੍ਹਦੇ ਹੋ ਆਨੰਦ ਸਾਹਿਬ ਦੀ। ਦਾਤਾਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਜੈਸੀ ਅਗਨ ਉਧਰਨ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਕਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਰ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਇੱਥੇ ਅਸੀਂ ਪੌੜੀ ਨੂੰ ਕਿਤੇ ਧਿਆਨ ਨਾਲ ਪੜੀਏ ਤੇ ਮੈਨੂੰ ਸੱਜਣਾ ਇੱਕ ਗੱਲ ਕਦੀ ਭੁੱਲੀ ਨਾ ਕਿ ਜਿਵੇਂ ਮਾਤਾ ਦੇ ਉਧਰ ਦੀ ਅੱਗ ਹੈ ਇਸੇ ਤਰ੍ਹਾਂ ਹੀ ਮਾਇਆ ਦਾ ਸ਼ੇਕ ਹੈ। ਪਰ ਇਹ ਵੀ ਕਦੀ ਭੁੱਲੀਏ ਨਾ ਜੇ ਮਾਤਾ ਦੇ ਉਧਰ ਦੀ ਅੱਗ ਵਿੱਚੋਂ ਸਾਨੂੰ ਗੰਦਗੀ ਬਚਾ ਸਕਦੀ ਹੈ ਤੇ ਜਿਹੜੀ ਸੰਸਾਰ ਵਿੱਚ ਮਾਇਆ ਵਿਆਪਦੀ ਹੈ ਜੇ ਸਿਮਰਨ ਹੋਵੇ ਤੇ ਸਾਨੂੰ ਗੁਰੂ ਇਸ ਅੱਗ ਵਿੱਚੋਂ ਵੀ ਬਚਾ ਸਕਦਾ। ਸਾਹਿਬ ਨੇ ਸ਼ਬਦ ਵਰਤੇ ਤੇ ਤਾਂ ਹੀ ਇੱਕ ਬਚਨ ਸੋਲਕ ਰਾਗ ਵਿੱਚ ਸਤਿਗੁਰੂ ਨੇ ਉਚਾਰਨ ਕੀਤਾ ਤੇ ਉੱਥੇ ਅੰਦਰ ਦੀ ਮਾਇਆ, ਅੰਦਰ ਦੀ ਅੱਗ ਤੇ ਬਾਹਰ ਦੀ ਮਾਇਆ ਦਾ ਜ਼ਿਕਰ ਕਰਦਿਆਂ ਕਿਹਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋੜਾ ਇਆਂ ਉਹਾ ਤੁਹਾਰੋ ਧੋਰਾ। ਹਜ਼ੂਰ ਕੀਤੀ ਜਿਹੜੀ ਬੇਨਤੀ ਕਰ ਰਿਹਾ, ਕਹਿ ਲੱਗੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਦ ਇੱਕੋ ਜਿਹੀ, ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਤੇ ਹੁਣ ਮਾਇਆ ਬਣੀ ਕਦੋਂ। ਕਿੰਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ ਅਮਰ ਦਾ ਅਸਲੀ ਅਰਥ ਹੁੰਦਾ ਜ਼ੋਰ, ਅਮਰ ਦਾ ਅਰਥ ਹੁੰਦਾ ਹੁਕਮ, ਅਮਰ ਦਾ ਅਰਥ ਹੁੰਦਾ ਤਾਕਤ, ਅਮਰ ਦਾ ਅਰਥ ਹੁੰਦਾ ਬਲ, ਅਮਰ ਦਾ ਅਰਥ ਹੁੰਦਾ ਸ਼ਕਤੀ। ਕਹਿਣ ਲੱਗੇ ਮਾਇਆ ਅਮਰ ਵਰਤਾਇਆ ਤੇ ਮਹਾਰਾਜ ਮਾਇਆ ਹੈ ਕੀ? ਕਹਿਣ ਲੱਗੇ ਇਹ ਮਾਇਆ, ਅਸਲ ਵਿੱਚ ਮਾਇਆ ਇਹ ਹੈ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਓ ਦੂਜਾ ਲਾਇਆ। ਜਦੋਂ ਪਰਮਾਤਮਾ ਭੁੱਲ ਜਾਏ ਭਾਓ ਦੂਜਾ ਲਾਇਆ, ਇਉਂ ਕਹਿ ਲਓ ਦੂਜਾ ਭਾਓ ਹੀ ਮਾਇਆ ਹੈ। ਕਿ ਜਦੋਂ ਸਾਈਂ ਭੁੱਲ ਜਾਏ, ਜਿਸ ਚੀਜ਼ ਨੂੰ ਵੇਖ ਕੇ, ਜਿਸ ਵਸਤੂ ਨੂੰ ਵੇਖ ਕੇ ਪਰਮਾਤਮਾ ਭੁੱਲ ਜਾਏ, ਹਕੀਕਤ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਵਸਤੂ ਮਾਇਆ ਬਣ ਜਾਂਦੀ ਹੈ, ਉਹ ਵਸਤੂ ਸਾਡੇ ਲਈ ਮਾਇਆ ਦਾ ਰੂਪ ਧਾਰਨ ਕਰਦੀ ਹੈ। ਇੱਕ ਬੇਨਤੀ ਹੋਰ ਕਰਨੀ, ਫਿਰ ਮਮਤਾ ਸ਼ਬਦ ਸੰਬੰਧੀ ਆਉਣਾ, ਕਿਉਂਕਿ ਪ੍ਰਕਰਨ ਤੋਂ ਦੂਰ ਨਾ ਜਾਈਏ। ਅੱਜ ਸਤਿਗੁਰੂ ਨੇ ਇਸ ਪਵਿੱਤਰ ਹੁਕਮ ਵਿੱਚ ਤਿੰਨ ਬਚਨ ਕਹੇ। ਦਰਬਾਰ ਜੀ ਨੇ ਫਿਰ ਮਾਇਆ ਦੀ ਗੱਲ ਕਰਦੇ ਆ, ਇੱਕ ਹੋਰ ਮੇਲ ਕੀਤੀ ਕਿ ਮੈਨੂੰ ਮਾਇਆ ਕਈ ਤਰ੍ਹਾਂ ਦੀ, ਮਾਇਆ ਇੱਕ ਰੰਗ ਦੀ ਨਹੀਂ, ਮਾਇਆ ਦਾ ਸਵਾਦ ਇੱਕੋ ਜਿਹਾ ਨਹੀਂ। ਦਾਤਾਰ ਨੇ ਇੱਕ ਬਚਨ ਕੀਤਾ ਤੇ ਰੋਜ਼ ਅਸੀਂ ਪੜ੍ਹਨੇ ਆ, ਆਪਾਂ ਪੜ੍ਹਨੇ ਆ, ਰੰਗੀ ਰੰਗੀ ਭਾਂਤੀ ਕਰ ਕਰ, ਆਪਾਂ ਪੜ੍ਹਨੇ ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ, ਅਨੇਕਾਂ ਰੰਗਾਂ ਦੀ, ਅਨੇਕਾਂ ਭਾਂਤਾਂ ਦੀ, ਅਨੇਕਾਂ ਜਿਨਸਾਂ ਦੀ ਉਸ ਪਰਮਾਤਮਾ ਨੇ ਮਾਇਆ ਪੈਦਾ ਕੀਤੀ। ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਦੀ ਪੇਟ ਨਹੀਂ ਲਈ, ਉਹ ਵੀ ਕਹਿੰਦੇ ਦੁਨੀਆਂ ਦੇ ਲੋਕੋ ਮਾਇਆ ਮੇਰੇ ਕੋਲ ਆਈ, ਪਰ ਕਹਿੰਦੇ ਨੇ ਮੈਨੂੰ ਛੱਡਣ ਵਾਸਤੇ ਉਹਨੇ ਕਈ ਰੂਪ ਧਾਰਨ ਕੀਤੇ। ਸ਼ਬਦ ਵਰਤੇ ਨੇ, ਕਬੀਰ ਆਈ ਮੁਝੇ ਤੇ ਅਣਖ ਕਰੇ ਕਰ ਭੇਤ, ਅਨੇਕਾਂ ਭੇਤ ਬਣਾ ਕੇ, ਅਨੇਕਾਂ ਲਿਬਾਸ ਬਣਾ ਕੇ। ਗੁਰਮੁਖੋ, ਕਦੀ ਇਹ ਮਾਇਆ ਬੰਦੇ ਦੇ ਆਪਣੇ ਗੁਣ ਦਾ ਰੂਪ ਬਣ ਕੇ ਆ ਗਈ ਕਿ ਮੇਰੇ ਕੋਲ ਗੁਣ ਬੜਾ ਹੈ, ਉਸ ਗੁਣ ਨੂੰ ਦੇਖ ਕੇ ਰੱਬ ਭੁੱਲਿਆ ਤੇ ਉਹ ਗੁਣ ਮਾਇਆ ਬਣ ਗਿਆ। ਕਦੀ ਬੰਦੇ ਦਾ ਆਪਣੇ ਤਨ ਦਾ ਬਲ ਹੀ ਮਾਇਆ ਬਣ ਕੇ ਆ ਗਿਆ, ਕਦੀ ਬੰਦੇ ਦਾ ਪੁੱਤਰ ਮਾਇਆ ਬਣ ਕੇ ਆਇਆ, ਕਦੀ ਇਨਸਾਨ ਦੀ ਇਸਤਰੀ ਮਾਇਆ ਬਣ ਕੇ ਆਈ, ਕਦੀ ਪਰਿਵਾਰ ਦਾ ਮੋਹ ਮਾਇਆ ਬਣ ਕੇ ਆਇਆ। ਕਬੀਰ ਜੀ ਕਿੰਨੇ ਕਰਾਂ ਕੀ ਪਤਾ ਨੀ ਕਿੰਨੇ ਕੁ ਰੂਪ, ਕਿੰਨੇ ਕੁ ਰੰਗ, ਕਿੰਨੇ ਕੁ ਭੇਤ ਬਣਾ ਕੇ ਆਈ, ਪਰ ਮੇਰੇ ਰੱਬ ਨੇ ਇੱਕ ਮਿਹਰ ਕੀਤੀ, ਸਿਰ ਮੇਰੇ ਤੇ ਗੁਰੂ ਖਲੋਤਾ ਸੀ, ਉਹਨੇ ਸਿਰ ਤੇ ਹੱਥ ਰੱਖ ਕੇ ਤੇ ਚਲਨੀ ਤੋਂ ਮੈਨੂੰ ਬਚਾ ਲਿਆ। ਹਜ਼ੂਰ ਨੇ ਸ਼ਬਦ ਵਰਤੇ, ਕਬੀਰ ਆਈ ਮੁਝੇ ਪਹਿ ਅਣਖ ਕਰੇ ਕਰ ਭੇਤ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼, ਮੇਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਬਚਾ ਲਿਆ। ਮੇਰੇ ਕਹਿਣ ਤੋਂ ਮੁਰਾਦ, ਅਖਰੀ ਅਰਥ ਸੰਖੇਪ ਵਿੱਚ ਕਰਦੇ ਆ, ਜਿਸ ਚੀਜ਼ ਨੂੰ ਦੇਖ ਕੇ ਪਰਮਾਤਮਾ ਦੀ ਯਾਦ ਵਿਸਰ ਜਾਏ, ਹਰ ਉਹ ਵਸਤੂ ਮਾਇਆ ਬਣ ਜਾਂਦੀ ਹੈ। ਹੁਣ ਮਮਤਾ ਕੀ? ਅੱਜ ਸ਼ਬਦ ਆਏ ਨੇ ਕਿ ਮਾਇਆ ਮਮਤਾ ਮੋਹਣੀ, ਤਿੰਨ ਸ਼ਬਦ ਇਕੱਠੇ ਨੇ, ਮਾਇਆ ਮਮਤਾ ਤੇ ਮੋਹਣੀ। ਹੁਣ ਮਮਤਾ ਸ਼ਬਦ ਕੀ? ਅਕਸਰ ਕਈ ਵਾਰੀ ਬਾਣੀ ਵਿੱਚ ਇਹ ਸ਼ਬਦ ਆਉਂਦਾ ਮਮਤਾ, ਸਿਆਣਿਆਂ ਨੇ ਅਰਥ ਕੀਤੇ ਨੇ, ਮਮਤਾ ਦਾ ਅਖਰੀ ਅਰਥ ਹੁੰਦਾ ਪਕੜ, ਮਮਤਾ ਦਾ ਅਰਥ ਹੁੰਦਾ ਕਿ ਕੇਵਲ ਮੇਰਾ ਕਬਜ਼ਾ ਰਹੇ, ਮੇਰੇ ਤੋਂ ਬਿਨਾਂ ਕਿਸੇ ਹੋਰ ਕੋਲ ਨਾ ਜਾਏ। ਸਾਹਿਬ ਕਹਿੰਦੇ ਨੇ ਮਾਇਆ ਦੀ ਪਕੜ ਨੇ ਹੀ ਦੁਨੀਆਂ ਨੂੰ ਸ਼ਰਾਈ ਕਰ ਛੱਡਿਆ ਕਿ ਮੇਰੇ ਕੋਲ ਰਹਿ। ਹੁਣ ਸਾਨੂੰ ਬਾਣੀ ਵਿੱਚ ਕੁਝ ਪ੍ਰਮਾਣ ਦੇਖਣੇ ਪੈਣਗੇ ਇਸ ਗੱਲ ਨੂੰ ਸਿੱਧ ਕਰਨ ਲਈ ਵੀ ਮਮਤਾ ਕੀ ਚੀਜ਼ ਹੈ। ਮੈਂ ਤਿੰਨ ਕੁ ਪ੍ਰਮਾਣ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਥ ਕਰਨੇ ਚਾਹੁੰਦਾ ਕਿ ਮਮਤਾ ਕੀ ਹੈ। ਸਭ ਤੋਂ ਪਹਿਲਾ ਬਚਨ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਕਬੀਰ ਜੀ ਦਾ, ਕਿ ਮਾਇਆ ਦੀ ਮਮਤਾ ਕੀ ਚੀਜ਼ ਹੁੰਦੀ। ਉਹ ਕਹਿੰਦੇ ਨੇ ਦੇਖੋ ਜਦੋਂ ਇਹ ਮਮਤਾ ਆਉਂਦੀ ਹੈ ਨਾ, ਜਿਹੜਾ ਬੰਦਾ ਆਪਣੇ ਆਪ ਨੂੰ ਬੜਾ ਚਲਾਕ ਚੁਸਤ ਸਮਝਦਾ, ਰੱਬ ਮੇਰ ਕਰੇ ਕਿਰਪਾ ਕਰਕੇ ਬਚਾ ਲੈ। ਮਾਇਆ ਦੀ ਮਮਤਾ ਵੱਡੇ ਵੱਡੇ ਚਾਤਰ ਬੰਦਿਆਂ ਨੂੰ ਸਾਰੀ ਜ਼ਿੰਦਗੀ ਗੁਲਾਮ ਕਰ ਜਾਂਦੀ। ਉੱਥੇ ਹਜ਼ੂਰ ਨੇ ਪ੍ਰਮਾਣ ਦਿੱਤਾ, ਕਹਿੰਦੇ ਨੇ ਬਾਂਦਰ ਵਰਗਾ ਚੰਚਲ ਕੋਈ, ਬੜਾ ਚੁਸਤ ਹੈ, ਬੜਾ ਚਲਾਕ ਹੈ। ਇੱਥੋਂ ਤੱਕ ਭਾਵਾਂ ਕਿ ਡਾਰਵਿਨ ਵਰਗੇ ਵਿਦਵਾਨਾਂ ਨੇ, ਖੋਜ ਕਰਨ ਵਾਲਿਆਂ ਨੇ ਕਹਿ ਦਿੱਤਾ ਕਿ ਬੰਦਾ ਬਾਂਦਰ ਤੋਂ ਹੀ ਅਗਾਂਹ ਸਬਰ ਕਰਦਾ ਹੋਇਆ ਮਨੁੱਖ ਬਣਿਆ ਹੈ। ਕਿਹਾ ਜਾਂਦਾ ਹੈ ਨਾ ਕਿ ਬਾਂਦਰ ਤੋਂ ਬਾਅਦ ਇਹਨੂੰ ਸਮਝ ਪਈ ਮਨੁੱਖ ਬਣਿਆ। ਪਰ ਹਕੀਕਤ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਉਹ ਕਹਿੰਦੇ ਨੇ ਕੱਲਾ ਬਾਂਦਰ ਤੋਂ ਨਹੀਂ, ਅਸਲ ਵਿੱਚ ਜਿਹੜਾ ਚੋਲਾ ਅਸੀਂ ਪਾਈ ਬੈਠੇ ਹਾਂ, ਪਤਾ ਨੀ ਕਿੰਨੇ ਕੁ ਇਹੋ ਜਿਹੇ ਚੋਲੇ ਬਦਲ ਬਦਲ ਕੇ ਸਾਨੂੰ ਮਨੁੱਖਾ ਚੋਲਾ ਨਸੀਬ ਹੋਇਆ। ਇਸ ਚੋਲੇ ਤੋਂ ਪਹਿਲਾਂ ਆਪਾਂ ਅਸੀਂ ਬਚਨ ਪੜ੍ਹਨੇ, ਐਸੇ ਘਰ ਹਮ ਬਹੁਤ ਵਿਛਾਏ, ਜਬ ਹਮ ਰਾਮ ਗਰਭ ਹੋਏ ਆਏ। ਕਹਿੰਦੇ ਨੇ ਆਹ ਜਿਹੜੇ ਘਰ ਵਿੱਚ ਅਸੀਂ ਹੁਣ ਬੈਠੇ ਹਾਂ, ਪਤਾ ਨੀ ਕਿੰਨੇ ਕੁ ਸਰੀਰ ਧਾਰਨ ਕੀਤੇ ਨੇ। ਬਾਬਾ ਨਾਨਕ ਜੀ ਨੇ ਤਾਂ ਸ਼ਬਦ ਵਰਤੇ ਨੇ ਕਿ ਕੇਤੇ ਰੁੱਖ ਬਿਰਖਾ ਮਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਮੈਂ ਜਾਣੀ ਅਵਗਣ ਨੇ। ਬੇਨਤੀ ਕਰ ਰਹੇ ਮਮਤਾ ਸ਼ਬਦ ਸੰਬੰਧੀ। ਕਹਿੰਦੇ ਨੇ ਬਾਂਦਰ ਬੜਾ ਚੁਸਤ ਹੈ, ਬੜਾ ਚਲਾਕ ਚਾਤੁਰ ਹੈ। ਕਹਿੰਦੇ ਪਰ ਇੱਕ ਗੱਲ ਕਦੀ ਨਾ ਭੁੱਲੀਏ, ਮਮਤਾ ਉਹਨੂੰ ਵੀ ਖਾ ਗਏ ਤੇ ਸਾਰੀ ਜ਼ਿੰਦਗੀ। ਕਦੀ ਤੱਕਿਓ ਕਿ ਬਾਂਦਰ ਨੂੰ ਜਦੋਂ ਕਲੰਦਰ ਪਕੜਦਾ ਹੈ ਤੇ ਘਰ ਘਰ ਅੱਗੇ ਜਾ ਕੇ ਨੱਚਦਾ, ਉਹ ਚੁਰਸਤੇ ਵਿੱਚ ਡਮਰੂ ਮਾਰ ਵਜਾਉਂਦਾ ਤੇ ਬਾਂਦਰ ਦੇ ਗਲੇ ਵਿੱਚ ਉਹਨੇ ਘੁੰਗਰੂ ਬੰਨੇ ਨੇ ਤੇ ਕਲੰਦਰ ਦੇ ਇਸ਼ਾਰਿਆਂ ਤੇ ਬਾਂਦਰ ਨੱਚਦਾ। ਹਰ ਗੂਹੇ ਦੇ ਅੱਗੇ ਜਾ ਕੇ ਬੰਦਾ ਮੰਗਣ ਲੱਗਦਾ ਤੇ ਬਾਂਦਰ ਨੱਚਦਾ। ਬਾਬਾ ਜੀ ਨੂੰ ਪੁੱਛੀਏ ਕਿ ਬਾਂਦਰ ਤਾਂ ਹੋਰ ਵੀ ਜੰਗਲ ਵਿੱਚ ਬੜੇ ਨੇ, ਇਹ ਕਾਹਦਾ ਮੁਸੀਬਤ ਵਿੱਚ ਪੈ ਗਿਆ ਕਿ ਸਾਰੀ ਜ਼ਿੰਦਗੀ ਬੰਦੇ ਦੇ ਇਸ਼ਾਰਿਆਂ ਤੇ ਨੱਚਦਾ। ਕਹਿਣ ਲੱਗੀ ਇਹਨੂੰ ਛੋਲਿਆਂ ਦੀ ਇੱਕ ਮੁੱਠੀ ਦੀ ਮਮਤਾ ਮਾਰ ਗਈ। ਬਸ ਇੱਕ ਚਣਿਆਂ ਦੀ ਮੁੱਠੀ ਦੀ ਮਮਤਾ ਨੇ ਮਾਰੀ, ਸਾਰੀ ਜ਼ਿੰਦਗੀ ਨੱਚਦਾ। ਹੁਣ ਉਹ ਪਕੜ ਕੀ ਸੀ? ਤੁਸੀਂ ਸਿਆਣੇ ਸਮਝਦੇ ਹੋ ਕਿ ਪਕੜਨ ਲੱਗਿਆਂ ਉਹਨਾਂ ਨੇ ਭਾਂਡਾ ਜ਼ਮੀਨ ਵਿੱਚ ਦੱਬਿਆ, ਚਣੇ ਉਹਦੇ ਵਿੱਚ ਪਾ ਦਿੱਤੇ ਨੇ। ਉਸ ਭਾਂਡੇ ਦਾ ਉੱਪਰ ਵਾਲਾ ਮੂੰਹ ਬਿਲਕੁਲ ਸੌੜਾ ਹੈ, ਖਾਲੀ ਹੱਥ ਤਾਂ ਬਾਂਦਰ ਦਾ ਉਸ ਭਾਂਡੇ ਵਿੱਚ ਚਲਾ ਗਿਆ, ਪਰ ਜਦੋਂ ਉਹਦੀ ਮੁੱਠੀ ਅਨਾਜ ਨਾਲ ਦਾਣਿਆਂ ਨਾਲ ਭਰੀ ਗਈ, ਹੁਣ ਹੱਥ ਭਾਰਾ ਹੋਣ ਕਰਕੇ ਉਹਦੇ ਵਿੱਚੋਂ ਨਿਕਲਦਾ ਨਹੀਂ। ਪਰ ਦਿਲ ਕਹਿੰਦਾ ਮਨਾ, ਇਹ ਚਣੇ ਨਾ ਛੱਡੀ, ਦੇਖੀ ਜੇ ਤੂੰ ਛੱਡ ਦਿੱਤੇ ਕੋਈ ਹੋਰ ਨਾ ਖਾ ਜਾਏ। ਕਹਿੰਦੇ ਨੇ ਬਸ ਉਸ ਚਣਿਆਂ ਦੀ ਮਮਤਾ ਨੇ ਇਹੋ ਜਿਹਾ ਘੇਰਿਆ। ਉਨੀ ਦੇਰ ਨੂੰ ਕਲੰਦਰ ਆਇਆ, ਉਹਨੇ ਬਾਂਦਰ ਨੂੰ ਮਾਂ ਪਕੜ ਕੇ ਆਪਣੇ ਅੱਗੇ ਲਾ ਲਿਆ। ਬਾਬਾ ਜੀ ਕਹਿੰਦੇ ਨੇ ਇੱਕ ਚਣਿਆਂ ਦੀ ਮਮਤਾ ਨੇ ਸਾਰੀ ਜ਼ਿੰਦਗੀ ਲਈ ਗੁਲਾਮ ਕਰ ਦਿੱਤਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਅਸੀਂ ਪੜ੍ਹਦੇ ਹਾਂ, ਮਰਕਤ ਮੁਸ਼ਕੀ ਅਨਾਜ ਕੀ ਮਨ ਬੋਰਾ ਦੇ। ਕਦੀ ਭੁੱਲੀਏ ਨਾ ਸ਼ਬਦ ਆ ਰਿਹਾ ਕਿ ਮਾਮਾ ਮਾਇਆ ਮਮਤਾ ਮੋਗਣੀ, ਮਰਕਤ ਮੁਸ਼ਕੀ ਅਨਾਜ ਕੀ ਮਨ ਬੋਰਾ ਰੇ, ਲੀਨੀ ਹਾਥ ਪਸਾਰ ਛੋਟਨ ਕੋ ਸਹਿਤਾ ਪਰਿਆ ਮਨ ਬੋਰਾ ਰੇ, ਨਾਚਿਓ ਕਰ ਕਰ ਬਾਰ ਬਾਰ ਦਰ ਤੇ ਦਰਵਾਜ਼ਾ, ਹਰ ਘਰ ਦੇ ਦਰਵਾਜ਼ੇ ਅੱਗੇ ਨੱਚਿਆ, ਪਰ ਕੇਵਲ ਇੱਕ ਚਣਿਆ ਦੀ ਮੁੱਠੀ। ਦੇਖੋ ਦੂਸਰਾ ਪ੍ਰਮਾਣ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਅਰਜ਼ ਕਰਨਾ ਚਾਹ, ਇਹ ਪ੍ਰਮਾਣ ਹੈ ਮੇਰੇ ਸਾਹਿਬ ਕਿਰਪਾਲੂ ਧੰਨ ਗੁਰੂ ਅਰਜਨ ਸਾਹਿਬ ਜੀ ਦਾ। ਦਾਤਾਰ ਨੇ ਬੜੀ ਮਿਹਰ ਭਰਿਆ ਇੱਕ ਬਚਨ ਕਿਹਾ ਤੇ ਜਿਤਨੇ ਪ੍ਰਮਾਣ ਨੇ ਤਕਰੀਬਨ ਅਸੀਂ ਗਾਏ ਬਗਾਏ ਇਹ ਘਟਨਾਵਾਂ ਨੂੰ ਦੇਖਣੇ। ਸਾਹਿਬ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਮਤਾ ਕੀ? ਸਾਨੂੰ ਸਭ ਨੂੰ ਪਤਾ ਕਿ ਜਿੱਥੇ ਮਿੱਠਾ ਹੋਵੇ ਉੱਥੇ ਮੱਖੀ ਕੁਦਰਤੀ ਤੌਰ ਤੇ ਪਹੁੰਚ ਜਾਂਦੀ, ਪਰ ਪੰਜਾਬ ਦੀ ਧਰਤੀ ਤੇ ਅੱਜ ਤੋਂ ਪਹਿਲਾਂ ਕਈ ਦਹਾਕੇ ਕਿ ਪਿੰਡਾਂ ਵਿੱਚ ਘਰਾਂ ਵਿੱਚ ਜਦੋਂ ਜ਼ਿਆਦਾ ਤੌਰ ਤੇ ਗੁੜ ਦੀ ਵਰਤੋਂ ਕਰਨੀ ਤੇ ਸਾਉਣ ਦੇ ਮਹੀਨੇ ਵਿੱਚ ਮਿੱਟੀ ਦੇ ਭਾਂਡਿਆਂ ਵਿੱਚ ਕਿਆ ਪਿਆ ਹੋਇਆ ਸੁੱਕਾ ਗੁੜ ਵੀ ਸਲਾਬ ਜਾਂਦਾ ਸੀ। ਜਦੋਂ ਗੁੜ ਸਲਾਬਣਾ ਤੇ ਕਈ ਵਾਰੀ ਸਲਾਬਿਆ ਹੋਇਆ ਗੁੜ ਫਿਰ ਕੀੜਾ ਹੋ ਜਾਣਾ। ਹੱਥਾਂ ਨੂੰ ਕਦੀ ਪਕੜ ਕੇ ਦੇਖਣਾ, ਹੱਥਾਂ ਨੂੰ ਗੁੜ ਜੁੜਨਾ। ਹਜ਼ੂਰ ਕਹਿੰਦੇ ਨੇ ਮਮਤਾ ਕੀ? ਮੱਖੀ ਆਈ, ਉਹ ਆ ਕੇ ਗੁੜ ਦੀ ਉਸ ਚਿਪ ਚਿਪੀ ਚਿੜੀ ਢੇਲੀ ਤੇ ਆ ਕੇ ਬੈਠੀ। ਹੁਣ ਮੱਖੀ ਦਾ ਸੰਬੰਧ ਮਿੱਠੇ ਨਾਲੇ, ਉਹਨੇ ਮਿੱਠਾ ਖਾਧਾ ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਤਾਂ ਖਾ ਕੇ ਜਾਂਦੀ ਉੱਡ, ਫਿਰ ਤਾਂ ਮੰਨ ਲਓ ਵੀ ਉਹਦਾ ਗੁਜਰਾਨ ਸੀ, ਉਹਦੀ ਜ਼ਿੰਦਗੀ ਵੀ ਸੁੱਖ ਸੀ, ਪਰ ਬਦਕਿਸਮਤੀ ਇਹ ਕਿ ਖਾਣ ਤੋਂ ਬਾਅਦ ਕਿਹਾ ਕਿ ਇਸ ਗੁੜ ਦੀ ਢੇਲੀ ਦਾ ਮੈਂ ਹੋਰ ਕਿਸੇ ਨੂੰ ਖਬਰ ਦੇਣੀ ਨਹੀਂ, ਕੱਲਾ ਮੇਰਾ ਕਬਜ਼ਾ ਹੋਵੇ, ਜਿੰਨਾ ਮਰਜ਼ੀ ਰੱਜ ਕੇ ਖਾਵਾਂ। ਸਾਹਿਬ ਕਹਿੰਦੇ ਨੇ ਕੁਝ ਕੁ ਸਮਾਂ ਬੈਠ ਕੇ ਖਾਧਾ ਤੇ ਗੁੜ ਸੀ ਚੀੜਾ ਤੇ ਪਰਤ ਕੇ ਇਹਦੇ ਖੰਭ ਪਤਲੇ ਪਤਲੇ ਇਹਦੀਆਂ ਬਰੀਕ ਬਰੀਕ ਲੱਤਾਂ ਗੁੜ ਨੇ ਕੁੱਟ ਕੇ ਪਕੜ ਲਈਆਂ। ਹੁਣ ਮੱਖੀ ਤਾਂ ਉੱਡਣਾ ਚਾਹੁੰਦੀ ਏ, ਪਰ ਗੁੜ ਦਾ ਚੀੜਾ ਪਰ ਮੱਖੀ ਨੂੰ ਉੱਡਣ ਨਹੀਂ ਦਿੰਦਾ। ਜਿਹੜੀ ਇਹਦੀ ਜ਼ਿੰਦਗੀ ਦੀ ਖੁਰਾਕ ਸੀ ਉਹੀ ਇਹਦੀ ਮੌਤ ਦਾ ਕਾਰਨ ਬਣ ਗਏ। ਹਜ਼ੂਰ ਕਹਿੰਦੇ ਇਹ ਮਮਤਾ ਦਾ ਤਾਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗਿੱਲੀ ਗਿੱਲੀ ਰੋਡੜੀ ਭੌਂਦੀ ਭਾਵ ਭਾਵ ਆਏ ਕਿ ਗੁੜ ਦੀ ਗਿੱਲੀ ਰੋੜੀ ਤੇ ਮੱਖੀ ਭੱਜ ਕੇ ਆਈ। ਗਿੱਲੀ ਗਿੱਲੀ ਰੋਡੜੀ ਭੌਂਦੀ ਭਾਵ ਭਾਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਜਿਹੜੇ ਬਹਿ ਗਏ ਉਹਨਾਂ ਨੂੰ ਸਹਿਬ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਬਿਨ ਜਨਤਾ ਜਿਨ ਦਮਤਾ ਚ ਖਾਇਆ। ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਉਹ ਬਚ ਗਏ। ਇੱਕ ਪ੍ਰਮਾਣ ਹੋਰ ਅਰਥ ਕਰਕੇ ਸ਼ਬਦ ਦੇ ਅਰਥਾਂ ਵੱਲ ਚੱਲਣਾ। ਦੇਖੋ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਸੀਂ ਪੜ੍ਹਦੇ, 57 ਸਲੋਕ। ਕੱਲ ਵੀ ਇੱਕ ਬੇਨਤੀ ਕੀਤੀ ਸੀ, ਸਤਿਗੁਰੂ ਨੇ ਬੜੀ ਮਿਹਰ ਕੀਤੀ ਇਸ ਸਲੋਕਾਂ ਵਿੱਚ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਾਇਆ ਦੀ ਮਮਤਾ ਸੰਬੰਧੀ ਜਿਹੜਾ ਪ੍ਰਮਾਣ ਦਿੱਤਾ ਬੜੇ ਕਮਾਲ ਦਾ। ਦਾਤਾਰ ਕਹਿੰਦੇ ਨੇ ਇੱਕ ਹੁੰਦਾ ਤਸਵੀਰ ਕਾਗਜ਼ ਦੀ ਕੋਈ ਬਣਾਏ ਤੇ ਕਾਗਜ਼ ਦੀ ਤਸਵੀਰ ਬਣਾ ਕੇ ਅਸੀਂ ਦੀਵਾਰ ਦੇ ਉੱਤੇ ਟੰਗ ਸਕਦੇ ਹਾਂ ਤੇ ਜਦੋਂ ਮਰਜ਼ੀ ਉਸ ਤਸਵੀਰ ਨੂੰ ਲਾਇਆ ਤੇ ਇੱਕ ਪਾਸੇ ਕਰ ਦਿੱਤਾ। ਇੱਕ ਹੁੰਦਾ ਵੀ ਉਸ ਕਿਸੇ ਤਸਵੀਰ ਨੂੰ ਲੱਕੜ ਦੀ ਉੱਤੇ ਉਖੜ ਕੇ ਵਾਹਿਗੁਰੂ ਲੱਕੜ ਤੇ ਰੰਗ ਭਰ ਕੇ ਪੇਂਟ ਕਰਕੇ ਬਣਾ ਦੇਣਾ ਤੇ ਉਹਨੂੰ ਕੰਧ ਉੱਤੇ ਟੰਗ ਦਈਏ ਤੇ ਮਰਜ਼ੀ ਆਈ ਉਸ ਤਸਵੀਰ ਨੂੰ ਉਸ ਲੱਕੜ ਦੀ ਬਣੀ ਫੋਟੋ ਨੂੰ ਇੱਕ ਪਾਸੇ ਕਰ ਦਿੱਤਾ। ਕਹਿੰਦੇ ਜਿਹੜੀ ਕੰਧ ਪੱਥਰ ਦੀ ਹੋਵੇ ਬਣੀ ਤੇ ਉਸ ਪੱਥਰ ਨੂੰ ਤਰਾਸ਼ ਕੇ ਉਸ ਕੰਧ ਵਿੱਚ ਮੂਰਤ ਬਣਾਈ ਜਾਏ ਤੇ ਕਦੀ ਨਾ ਭੁੱਲੀਏ ਉਹ ਤਸਵੀਰ ਉਹ ਉਕਰੀ ਹੋਈ ਪੱਥਰ ਦੇ ਵਿੱਚ ਮੂਰਤ ਕਦੀ ਵੀ ਕੰਧ ਤੋਂ ਅਲੈਦਾ ਨਹੀਂ ਕੀਤੀ ਜਾ ਸਕਦੀ। ਜਿਹੜੀ ਟੰਗੀ ਹੋਈ ਹੈ ਨਾ ਉਸ ਮੂਰਤ ਨੂੰ ਤਾਂ ਅਲੈਦਾ ਕਰ ਸਕਦੇ ਹਾਂ। ਮੇਰੀ ਬੇਨਤੀ ਨੂੰ ਸਮਝਿਓ। ਹੁਣ ਜਿਹੜੇ ਪੱਥਰਾਂ ਦੀ ਬਣੀ ਹੈ ਦੀਵਾਰ ਤੇ ਪੱਥਰ ਤਰਾਸ਼ ਤਰਾਸ਼ ਕੇ ਵਿੱਚ ਬੰਦੇ ਦੀ ਮੂਰਤ ਬਣਾ ਦਿੱਤੀ, ਕਿਸੇ ਪਸ਼ੂ ਦੀ ਤਸਵੀਰ ਉਖੜ ਦਿੱਤੀ। ਹੁਣ ਜੇ ਅਸੀਂ ਕਹੀਏ ਵੀ ਜਿਹੜੀ ਪੱਥਰ ਵਿੱਚ ਮੂਰਤ ਉਕਰੀ ਹੈ ਨਾ ਇਹਨੂੰ ਪੱਥਰ ਤੋਂ ਅਸੀਂ ਵੱਖ ਕਰ ਦੇਣਾ, ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਹੜੀ ਤਸਵੀਰ ਪੱਥਰ ਨੂੰ ਤਰਾਸ਼ ਕੇ ਦੀਵਾਰ ਵਿੱਚ ਉਕਰੀਏ, ਜਿੰਨੀ ਦੇਰ ਤੱਕ ਦੀਵਾਰ ਰਹੇਗੀ ਉਸ ਮੂਰਤ ਨੇ ਰਹਿਣਾ ਹੈ। ਦੀਵਾਰ ਧੱਠੇ ਤੇ ਗੱਲ ਵੱਖਰੀ ਏ, ਨਹੀਂ ਤੇ ਉਸ ਮੂਰਤ ਨੂੰ ਕਦੀ ਦੀਵਾਰ ਤੋਂ ਵੱਖ ਨਹੀਂ ਕੋਈ ਕਰ ਸਕਦਾ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਮਮਤਾ ਕੀ, ਹਜ਼ੂਰ ਨੇ ਸ਼ਬਦ ਵਰਤੇ ਨੇ ਮਨ ਮਾਇਆ ਮੈਂ ਰਮ ਰਹੋ, ਮਾਇਆ ਮਮਤਾ ਮੋਹਣੀ ਜਿਨ ਵਿਣ ਸੰਤਾ ਚ ਖਾਇਆ। ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਹੀਨ ਮੀਤ, ਕਹਿੰਦੇ ਮੇਰੇ ਮਿੱਤਰ ਇਹ ਵਿੱਚੋਂ ਨਿਕਲਦਾ ਨੀ ਪਿਆ ਮਮਤਾ ਦਾ ਬੱਚਾ। ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਹੀਨ ਮੀਤ, ਨਾਨਕ ਮੂਰਤ ਚਿੱਤਰ ਜਿਉ। ਹੁਣ ਇੱਥੇ ਤਸਵੀਰ ਦਾ ਅਰਥ ਟੰਗੀ ਹੋਈ ਤਸਵੀਰ ਨਹੀਂ, ਇੱਥੇ ਤਸਵੀਰ ਦਾ ਮੂਰਤ ਦਾ ਅਰਥ ਕਰਾਂਗੇ ਵਿੱਚ ਉਖੜੀ ਹੋਈ ਤਰਾਸ਼ੀ ਹੋਈ। ਨਾਨਕ ਮੂਰਤ ਚਿੱਤਰ ਜਿਉ ਸਾਧਕ ਨਾਹੀਨ ਤੀਤ, ਜਿਵੇਂ ਦੀਵਾਰ ਆਪਣੇ ਵਿੱਚ ਉਕਰੀ ਹੋਈ ਮੂਰਤ ਨੂੰ ਛੱਡਦੀ ਨਹੀਂ। ਸੱਚ ਜਾਣੋ ਜਿਸ ਮਨ ਨੂੰ ਮਮਤਾ ਦੀ ਬਿਮਾਰੀ ਲੱਗ ਗਈ ਇਹ ਮੇਰਾ ਸਭ ਕੁਝ ਆਪਣਾ, ਸਾਹਿਬ ਕਹਿੰਦੇ ਸੱਚ ਜਾਣੋ ਉਸ ਮਨ ਦਾ ਵੀ ਬਚਾ ਕੋਈ। ਅੱਜ ਮੇਰੇ ਗੁਰੂ ਅਮਰਦਾਸ ਜੀ ਨੇ ਬੜੀ ਕਿਰਪਾ ਕੀਤੀ, ਆਰੰਭ ਵਿੱਚ ਬਚਨ ਕੀਤਾ, ਕਹਿਣ ਲੱਗੇ ਮਾਇਆ ਮਮਤਾ ਮੋਹਣੀ, ਮਾਇਆ ਦੀ ਪਕੜ ਮੈਂ ਮੇਰੀ ਕੱਲੀ ਮੇਰੇ ਕੋਲ ਹੋਵੇ। ਕਹਿੰਦੇ ਮਨ ਨੂੰ ਮੋਹਦੀ ਬੜਾ ਹੈ, ਬੜਾ ਮਨ ਨੂੰ ਪ੍ਰਭਾਵਿਤ ਕਰਦੀ ਮਾਇਆ ਮਮਤਾ ਮੋਹਣੀ। ਅਗਲੀ ਤੋਕੇ ਜਿਨ ਵਿਣ ਦੰਤਾ ਜਗ ਖਾਇਆ, ਤੇ ਮੈਂ ਬੇਨਤੀ ਕੀਤੀ ਸੀ ਸ਼ਬਦ ਨੂੰ ਆਰੰਭ ਕਰਨ ਲੱਗਿਆ ਕਿ ਵਿਣ ਦੰਤਾ ਦਾ ਅਰਥ ਕੀ, ਕਿ ਕੀ ਉਸ ਮਾਇਆ ਦੇ ਦੰਦ ਨੇ। ਹੁਣ ਦੇਖੋ ਇਹ ਸਿਰਫ ਪ੍ਰਮਾਣ ਉਦਾਹਰਨ ਵਜੋਂ ਸਮਝਾਉਣ ਲਈ ਲੈ ਜਾਂਦੇ। ਹੁਣ ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਕਿ ਜਿਹੜੀ ਚੀਜ਼ ਬੜੀ ਸੁਖੈਨ ਤਰੀਕੇ ਨਾਲ ਖਾਸ ਕੀ ਹੈ, ਹੁਣ ਵਿਣ ਦੰਤਾ ਦਾ ਅਰਥ ਕੀ। ਆਪਾਂ ਕਹਿੰਦੇ ਇਹਨੂੰ ਤਾਂ ਚਬਾਉਣ ਦੀ ਲੋੜ ਹੀ ਨਹੀਂ ਤੇ ਮੈਂ ਸਾਬਤ ਹੀ ਨਿਕਲ ਜਾਵਾਂਗਾ। ਸਾਬਤ ਦਾ ਮਤਲਬ ਇਹਨੂੰ ਦੰਦਾਂ ਥੱਲੇ ਦੇਣ ਦੀ ਲੋੜ ਨਹੀਂ, ਇਹਨੂੰ ਤਾਂ ਸਾਬਤ ਹੀ ਕਟਾ ਜਾਣਾ, ਮੇਰੇ ਵਾਸਤੇ ਕੁਝ ਵੀ ਨਹੀਂ। ਹੁਣ ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਬੰਦਿਆ ਤੂੰ ਮਤਾ ਮਾਨ ਕਰੀ ਸੰਸਾਰ ਦੇ ਅੰਦਰ ਰਹਿ ਕੇ, ਮਾਇਆ ਇੰਨੀ ਪ੍ਰਬਲ ਹੈ ਉਹ ਤਾਂ ਤੈਨੂੰ ਸਮੁੱਚਾ ਹੀ ਖਾ ਜਾਏਗੀ, ਉਹਨੂੰ ਤਾਂ ਦੰਦ ਵਰਤਣ ਦੀ ਲੋੜ ਹੀ ਨਹੀਂ, ਬਿਨਾਂ ਚਬਾਉਣ ਤੋਂ ਸਾਰੀ ਦੁਨੀਆਂ ਨੂੰ ਖਾ ਗਈ ਹੈ। ਕਹਿਣ ਲੱਗੇ ਇੰਨੀ ਸ਼ਕਤੀਸ਼ਾਲੀ ਹੈ, ਬੰਦਾ ਤਾਂ ਉਹਦੀ ਦਾਤ ਥੱਲੇ ਵੀ ਕਦੀ ਨਹੀਂ ਆਉਂਦਾ। ਸਾਹਿਬ ਨੇ ਸ਼ਬਦ ਵਰਤੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਬਗੈਰ ਚਬਾਉਣ ਤੋਂ ਦੁਨੀਆਂ ਨੂੰ ਖਾ ਗਈ। ਤੇ ਦਾਤਾ ਜੀ ਸਾਰੇ ਖਾਧੇ ਗਏ? ਕਹਿਣ ਲੱਗੇ ਨਹੀਂ, ਮਨਮੁਖ ਖਾਧੇ, ਗੁਰਮੁਖ ਉਭਰੇ, ਮਨ ਪਿੱਛੇ ਤਰਨ ਵਾਲੇ ਲੋਕ ਜਿਹੜੇ ਨੇ ਉਹ ਖਾਧੇ ਗਏ ਨੇ, ਤੇ ਗੁਰਮੁਖ ਜਿਹੜੇ ਨੇ ਉਭਰੇ ਦਾ ਅਰਥ ਉਹ ਬਚ ਗਏ। ਹੁਣ ਗੁਰਮੁਖ ਨੂੰ ਮਾਇਆ ਵਿੱਚ ਰਹਿਣ ਦੀ ਚੁਗਤੀ ਆਉਂਦੀ ਹੈ ਤੇ ਮਨਮੁਖ ਕੋਲੋਂ ਚੁਗਤੀ ਨਹੀਂ, ਧਿਆਨ ਦਿਆ ਜਾ। ਹੁਣ ਗੁਰਮੁਖ ਵਿੱਚ ਤੇ ਮਨਮੁਖ ਵਿੱਚ ਫਰਕ ਕੀ ਹੈ? ਅਸੀਂ ਕਹੀਏ ਵੀ ਗੁਰਮੁਖ ਬੰਦਾ ਵੀ ਘਰ ਵਿੱਚ ਰਹਿੰਦਾ ਤੇ ਮਨਮੁਖ ਵੀ ਘਰ ਵਿੱਚ ਰਹੀ ਰਹਿੰਦਾ, ਗੁਰਮੁਖ ਕਿਵੇਂ ਬਚ ਗਿਆ ਤੇ ਮਨਮੁਖ ਕਿਵੇਂ ਖਾਧਾ ਗਿਆ? ਗੁਰਮੁਖ ਬੰਦਾ ਵੀ ਸੰਸਾਰ ਵਿੱਚ ਵਿਚਰਦਾ ਤੇ ਮਨਮੁਖ ਵੀ ਵਿਚਰਦਾ, ਪਰ ਗੁਰਮੁਖ ਕਿਵੇਂ ਬਚ ਗਿਆ ਖਾਧੇ ਜਾਣ ਤੋਂ ਤੇ ਮਨਮੁਖ ਕਿਵੇਂ ਖਾਧਾ ਗਿਆ? ਹੁਣ ਦੇਖੋ, ਇੱਕ ਵਿਦਵਾਨ ਨੇ ਇੱਕ ਸ਼ਬਦ ਕਿਹਾ, ਮੈਂ ਉਹ ਕੁੰਡਲੀਆਂ ਆਪ ਨਾਲ ਜ਼ਰੂਰ ਸਾਂਝਾ ਕਰਾਂ। ਉਹ ਕਹਿੰਦਾ, ਮਾਇਆ ਕੇ ਦੋ ਦਾਓ ਹੈ, ਕਰੇ ਦੋਏ ਚੁਤਮਾਰ। ਕਹਿੰਦੇ ਮਾਇਆ ਦੋ ਤਰੀਕਿਆਂ ਨਾਲ ਬੰਦੇ ਨੂੰ ਪੈਂਦੀ ਤੇ ਦੋਵਾਂ ਤਰੀਕਿਆਂ ਨਾਲ ਮਾਰ ਜਾਂਦੀ। ਮਹਾਰਾਜ ਕਿਵੇਂ? ਉਹ ਸੰਤ ਮਹਾਂਪੁਰਸ਼ਾਂ ਦਾ ਲਿਖਿਆ ਬਚਨ ਹੈ। ਉਹ ਕਹਿੰਦੇ ਨੇ, ਮਾਇਆ ਕੇ ਦੋ ਦਾਓ ਹੈ, ਕਰੇ ਦੋਏ ਚੁਤਮਾਰ, ਆਏ ਤੋ ਬੌਰਾਏ ਨਰ, ਚਾਹੇ ਕਰੇ ਖੁਵਾਰ, ਚਾਹੇ ਕਰੇ ਖੁਵਾਰ, ਮਰੇ ਨਰ ਝੂਰ ਝੂਰ ਕੈ, ਆਵੇ ਵੱਡੋ ਅਹੰਕਾਰ, ਤੁਰੇ ਨਰ ਘੂਰ ਘੂਰ ਕੈ, ਬਿਨ ਬੂਝੇ ਵਿਚਾਰ ਸਾਰ ਸੰਤਨ ਫੁਰਮਾਇਆ, ਕਿ ਮੂਰਖ ਕੋ ਦੁਖ ਦੇਵ ਤੈ ਆਪਦੀ ਜਾਤੀ ਮਾਇਆ। ਉਹਨੇ ਦੇ ਅਰਥ ਮੈਂ ਜ਼ਰੂਰ ਅਰਥ ਕਰਨੇ ਨੇ। ਇਹ ਮਤ ਸਮਝਿਓ ਕਿ ਇਹ ਆਪਾਂ ਬਾਹਰ ਦਾ ਸ਼ਬਦ ਕਿਉਂ ਲਏ। ਕੱਲ ਮੈਂ ਰਹਿਤ ਮਰਿਆਦਾ ਵਿੱਚ ਬਖਿਆਨ ਸੰਬੰਧੀ ਇੱਕ ਬਚਨ ਪੜ੍ਹ ਰਿਹਾ ਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ, ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ ਪ੍ਰਮਾਣਿਕ ਜਿਹੜੇ ਗ੍ਰੰਥ ਨੇ ਇਤਿਹਾਸ ਦੇ, ਉਹਨਾਂ ਦੀ ਕਥਾ ਹੋ ਸਕਦੀ ਹੈ, ਪਰ ਨਾਲ ਇੱਕ ਸ਼ਬਦ ਵਰਤੇ ਹੈ, ਕਿਸੇ ਸੰਤ ਮਹਾਤਮਾ ਦਾ ਬਚਨ ਜੋ ਨਸੀਹਤ ਦੇਣ ਵਾਲਾ ਹੋਵੇ ਉਹਨੂੰ ਪ੍ਰਮਾਣ ਵਜੋਂ ਵਰਤਿਆ ਜਾ ਸਕਦਾ ਹੈ। ਹੁਣ ਜਿਹੜੀ ਬੇਨਤੀ ਕਰ ਰਿਹਾ ਤਾਂ ਕਿ ਮਾਇਆ ਕੇ ਦੋ ਦਾਓ ਹੈ, ਕਰੇ ਦੋਏ ਜੁੱਤ ਮਾਰ, ਦੋ ਤਰੀਕਿਆਂ ਨੂੰ ਕਿਵੇਂ ਮਾਰਦੀ? ਕਹਿੰਦੇ ਆਓ ਆਏ ਤੋ ਬੌਰਾਏ ਨਾਲ, ਜਿੱਦਣ ਚਾਰ ਪੈਸੇ ਆ ਗਿਆ ਬੰਦਾ ਕਮਲਾ ਹੋ ਜਾਂਦਾ, ਬੌਰਾਏ ਦਰ ਤੇ ਸ਼ਰਾਈ ਹੋ ਜਾਂਦਾ। ਕਹਿੰਦਾ ਮੇਰੇ ਤੋਂ ਵੱਧ ਤਾਕਤ ਕਿਸੇ ਕੋਲ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਹੀ ਕਹਿ ਕਹਿਣ ਲੱਗੇ, ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਣ ਲੱਗਦਾ ਹੈ, ਆਉਂਦਾ ਤੇ ਹੰਕਾਰ ਵਿੱਚ ਬੋਲਿਆ ਨਹੀਂ ਸਮਾਂਦਾ, ਜਾਂਦੀ ਤੇ ਰੋਣ ਲੱਗ ਪੈਂਦਾ। ਆਓ ਆਏ ਤੋ ਬੌਰਾਏ ਨਾਲ, ਚਾਹੇ ਕਰੇ ਖੁਆਰ। ਤੇ ਜਦੋਂ ਜਾਂਦੀ ਹੈ ਨਾ, ਉਦੋਂ ਬੰਦੇ ਨੂੰ ਨਾ ਖੁਆਰ ਕਰ ਜਾਂਦੀ ਹੈ, ਕਈ ਵਾਰੀ ਜਾਣ ਲੱਗਿਆ ਬੰਦੇ ਦੀ ਜਿੰਦੀ ਲੈ ਜਾਂਦੀ, ਮੌਤ ਹੋ ਜਾਂਦੀ ਹੈ। ਇਹਦੇ ਮਮਤਾ ਹਜ਼ੂਰ ਕਹਿੰਦੇ, ਆਏ ਤੋ ਬੌਰਾਏ ਨਾਲ, ਜਾਏ ਕਰੇ ਖੁਆਰ, ਜਾਏ ਕਰੇ ਖੁਆਰ, ਮਰੇ ਨਰ ਝੂਰ ਝੂਰ ਕੇ। ਉਹ ਸੱਜਣ ਮਹਾਂਪੁਰਸ਼ ਕਹਿੰਦੇ ਨੇ, ਬੰਦਾ ਝੂਰ ਝੁਰ ਕੇ ਮਰ ਜਾਂਦਾ, ਹਾਏ ਮੇਰੇ ਕੋਲ ਇੰਨਾ ਕੁਛ ਸੀ। ਤੇ ਸਾਹਿਬ ਕਹਿੰਦੇ ਨੇ, ਫਿਰ ਹੁੰਦਾ ਕੀ ਹੈ ਕਿ ਮਰੇ ਨਰ ਝੂਰ ਝੂਰ ਕੇ ਆਵੇ ਵਧੋ ਹੰਕਾਰ, ਜਦੋਂ ਆਉਂਦੀ ਇੰਨਾ ਹੰਕਾਰ ਹੀ ਹੁੰਦਾ, ਤੁਰੇ ਨਰ ਘੂਰ ਘੂਰ ਕੇ ਆਪਣਿਆਂ ਨੂੰ ਹੀ ਮਾਰਨ ਵਾਲੀ ਨਜ਼ਰ ਨਾਲ ਦੇਖਦਾ। ਤੇ ਉਹ ਮਹਾਂਪੁਰਸ਼ ਕਹਿੰਦੇ ਨੇ, ਬਿਨ ਬੂਝੇ ਵਿਚਾਰ ਸਾਰ ਸੰਤਨ ਫੁਰਮਾਇਆ, ਬਿਨਾਂ ਸਮਝ ਤੋਂ ਬਿਨਾਂ ਅਕਲ ਤੋਂ ਬੰਦਾ ਮਾਇਆ ਵੀ ਨਹੀਂ ਵਰਤ ਸਕਦਾ, ਮੂਰਖ ਕੋ ਦੁੱਖ ਦੇਵਤਾ ਆਪਦੀ ਜਾਤੀ ਮਾਇਆ, ਆਉਂਦਿਆਂ ਹੰਕਾਰੀ ਕਰ ਦਿੰਦੀ ਹੈ, ਜਾਂਦਿਆਂ ਉਂਝ ਬੰਦੇ ਨੂੰ ਮਾਰ ਕੇ ਚੜ ਜਾਂਦੀ ਹੈ, ਮੂਰਖ ਬੰਦੇ ਨੂੰ ਆਉਂਦਿਆਂ ਵੀ ਟਿਕਾ ਨਹੀਂ ਦਿੰਦੀ ਤੇ ਜਾਂਦਿਆਂ ਵੀ ਟਿਕਾ ਨਹੀਂ ਦਿੰਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਜਿਹਨਾਂ ਸ਼ਬਦਾਂ ਦੀ ਟੇਕ ਲਈ ਉਹ ਮਾਇਆ ਵਿੱਚ ਰਹਿ ਕੇ ਵੀ ਨਿਰਲੇਪ ਹੋ ਗਏ, ਰਹਿ ਮਾਇਆ ਵਿੱਚ। ਮੈਂ ਕਹਿੰਦਾ ਦੇਖੋ, ਪੁੱਤਰ ਮਾਇਆ ਨਹੀਂ ਬਣਦਾ ਜੇ ਗੁਰਮੁਖ ਕੋਲ ਰੱਬ ਦੀ ਬੰਦਗੀ ਹੋਵੇ। ਹੁਣ ਅਸੀਂ ਤੱਕਦੇ ਹਾਂ, ਇੱਕ ਨਹੀਂ ਅਨੇਕਾਂ ਪ੍ਰਮਾਣ ਐਸੇ ਮਿਲਦੇ ਨੇ ਗੁਰੂ ਇਤਿਹਾਸ ਵਿੱਚੋਂ ਕਿ ਸਿੱਖਾਂ ਕੋਲ ਮਾਇਆ ਨੇ। ਭਾਈ ਸਾਹਿਬ ਦਾ ਜ਼ਿਕਰ ਮੋਸ਼ਨ ਪਾਨੀ ਨੇ ਕੀਤਾ ਦਬਸਥਾਨੀ ਮਜ਼ਹਬ ਦੇ ਅੰਦਰ, ਉਹਦਾ ਤਰਜਮਾ ਉਹਦੇ ਵਿਦਵਾਨ ਉਹਨਾਂ ਦਾ ਜਿਹੜੀ ਅਨੁਵਾਦ ਹੈ ਪ੍ਰਿੰਸੀਪਲ ਸੁਖਬੀਰ ਸਿੰਘ ਉਹਨਾਂ ਨੇ ਕਰਦਿਆਂ ਲਿਖਿਆ ਹੈ ਕਿ ਕਾਬਲ ਦੀ ਧਰਤੀ ਤੇ ਭਾਈ ਸਾਧ ਰਹਿੰਦਾ ਸੀ, ਇੱਕੋ ਇੱਕ ਉਹਦਾ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਦਾ ਸੁਨੇਹਾ ਗਿਆ ਹੈ ਤੇ ਜਿਹੜੀ ਉਹਨਾਂ ਦੇ ਦੋ ਵਾਲੀਅਮ ਨੇ ਕਿ ਕਥਾ ਪੁਰਾਤਨ ਇਉਂ ਸੁਣੀ, ਉਹ ਤਕਰੀਬਨ ਪੜ੍ਹਨ ਵਾਲੇ ਨੇ, ਉਹਨਾਂ ਕੀ ਕੀਤਾ ਪੁਰਾਤਨ ਗ੍ਰੰਥਾਂ ਦੀਆਂ ਜਿਹੜੀਆਂ ਮੇਨ ਮੇਨ ਉਦਾਹਰਣਾਂ ਸਨ ਉਹਨਾਂ ਨੂੰ ਇੱਕ ਥਾਂ ਤੇ ਇਕੱਤਰ ਕਰ ਦਿੱਤਾ। ਉਹ ਪੜ੍ਹਦੇ ਜਦੋਂ ਦਰਵਿਸ਼ਪਾਨ ਨੇ ਮਜ਼ਹਬ ਦਾ ਮੋਸਨ ਫਾਨੀ ਦਾ ਜ਼ਿਕਰ ਹੁੰਦਾ ਤੇ ਉਹਦੇ ਵਿੱਚ ਕਹਿੰਦੇ ਕਾਬਲ ਦੀ ਧਰਤੀ ਤੇ ਇੱਕ ਗੁਰਮੁਖ ਸੀ, ਉਹਦਾ ਨਾਮ ਸੀ ਸਾਧ, ਤੇ ਇਕੱਲਾ ਨਾਂ ਦਾ ਸਾਧ ਨਹੀਂ ਸੀ, ਉਹਦੀ ਜ਼ਿੰਦਗੀ ਵੀ ਸਾਧਾਂ ਵਾਲੀ ਸੀ। ਕਈ ਵਾਰੀ ਅਸੀਂ ਨਾਂ ਸ਼ਬਦ ਬੜੇ ਚੰਗੇ ਹੁੰਦੇ ਨੇ ਪਰ ਜਿੰਨਾ ਕੀਮਤੀ ਨਾਂ ਹੁੰਦਾ ਓਨਾ ਉਹਦੇ ਪਿੱਛੇ ਜੀਵਨ ਨਹੀਂ ਹੁੰਦਾ। ਮੈਂ ਇੱਕ ਵਾਰੀ ਬੇਨਤੀ ਕੀਤੀ ਕਿ ਨਾਂ ਹੁੰਦਾ ਗੁਰਮੁਖ ਸਿੰਘ ਤੇ ਕੰਮ ਸਾਰੇ ਮਨਮੁੱਖਾਂ ਵਾਲੇ ਕਰਦਾ, ਨਾਮ ਹੁੰਦਾ ਮਨਜੀਤ ਸਿੰਘ ਤੇ ਸਾਰੀ ਜ਼ਿੰਦਗੀ ਮਨ ਤੋਂ ਹਾਰੀ ਜਾਂਦਾ। ਦੇਖੋ ਜਿਹੜੇ ਨਾਂ ਸੱਜਣਾ ਨੇ ਦਿੱਤੇ ਆਖਰ ਉਹ ਨਾਮ ਹੀ ਬੜੀ ਚੜ੍ਹਦੀ ਕਲਾ ਵਾਲੇ ਸਨ। ਉਹਦਾ ਨਾਮ ਸੀ ਸਾਧ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਸਾਧ ਕੌਣ ਹੁੰਦਾ, ਭਾਈ ਗੁਰਦਾਸ ਨੇ ਇੱਕ ਤੁਕ ਵਿੱਚ ਸਾਧ ਦੀ ਪਰਿਭਾਸ਼ਾ ਦਿੱਤੀ, ਕਹਿੰਦੇ ਨੌ ਦੁਆਰੇ ਸਾਧ ਸਾਧ ਸਦਾਇਆ, ਨੌ ਦੁਆਰੇ ਸਾਧ। ਹੁਣ ਸਾਧ ਦਾ ਅਰਥ ਹੁੰਦਾ ਸਾਧਨ, ਕਹਿੰਦੇ ਜਿੰਨੇ ਆਪਣੇ ਨੌ ਦਰਵਾਜ਼ਿਆਂ ਤੇ ਕਾਬੂ ਪਾ ਲਿਆ ਕਹਿਣ ਲੱਗੇ ਉਹਦੇ ਵਰਗਾ ਸਾਧ ਕੋਈ ਹੈ ਹੀ, ਉਹ ਅਸਲ ਵਿੱਚ ਉਹ ਸਾਧ ਹੈ। ਨੌ ਦੁਆਰੇ ਸਾਧ ਸਾਧ ਸਦਾਇਆ। ਹੁਣ ਭਾਈ ਸਾਧ ਨੂੰ ਹੁਕਮ ਗਿਆ ਕਿ ਤੂੰ ਕੀਮਤੀ ਘੋੜੇ ਖਰੀਦ ਕੇ ਲਿਆਉਣੇ ਨੇ, ਇੱਕ ਕੰਮ ਕਰੀ ਪਿਛਾ ਨਾ ਮੁੜੀ, ਘੋੜਿਆਂ ਦੀ ਜ਼ਰੂਰਤ ਹੈ। ਮੈਂ ਸੰਖੇਪ ਵਿਚਾਰਨ ਕਰਾਂ, ਭਾਈ ਸਾਧ ਘਰੋਂ ਤੁਰਿਆ, ਕੋਈ ਦਸਵੰਧ ਦੀ ਮਾਇਆ ਕੁਝ ਆਪਣੇ ਕੋਲੋਂ ਮਾਇਆ ਲੈ ਕੇ, ਅਜੇ ਪਹਿਲਾਂ ਪੁਰਾਣ ਹੀ ਹੋਇਆ ਸੀ ਕਿ ਪਿੱਛੋਂ ਸੁਨੇਹਾ ਆ ਗਿਆ ਕਿ ਤੇਰਾ ਪੁੱਤਰ ਬਿਮਾਰ ਹੋ ਗਿਆ। ਵਾਹਿਗੁਰੂ, ਕਿਤੇ ਉਹ ਸੱਜਣ ਇਹ ਕਿਉਂ ਜੇ ਚਿਰਦੇ ਹੋਣਗੇ, ਇੱਕੋ ਇੱਕ ਪੁੱਤਰ ਜਿਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ, ਗੁਰਮੁਖ ਜਿਹੜੇ ਨੇ ਉਭਰੇ। ਸੁਨੇਹਾ ਆਇਆ ਵੀ ਤੇਰਾ ਪੁੱਤਰ ਬੜਾ ਬਿਮਾਰ ਹੈ, ਪਿਛਾ ਮੁੜ, ਉਹਦੀ ਸੰਭਾਲ ਕਰ ਲਏ। ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਗੁਰੂ ਕਾ ਹੁਕਮ ਆਇਆ ਹੈ ਕਿ ਅਗਾਂਹ ਉਤਰਾਂਗ, ਪਿਛਾ ਫੇਰਨਾ ਮੋਢਾ ਵਾਲੀ ਗੱਲ, ਕਿ ਤੂੰ ਅੱਗੇ ਵਪਾਰ ਕਰਕੇ ਕੀਮਤੀ ਘੋੜੇ ਸਾਨੂੰ ਲਿਆ ਕੇ ਦੇ। ਕਹਿੰਦਾ ਹੁਣ ਇੱਕ ਕੰਮ ਕਰਿਓ, ਜੇ ਤਾਂ ਮਾਲਕ ਨੇ ਮਿਹਰ ਕੀਤੀ ਦਵਾ ਦਰਮਲ ਕਰਿਓ, ਬਚ ਗਿਆ ਤਾਂ ਉਹਦੀ ਰਹਿਮਤ ਦਾ ਸ਼ੁਕਰ ਕਰਿਓ, ਤੇ ਜੇ ਚਲਾਣਾ ਕਰ ਗਿਆ ਮੇਰੀ ਇੰਤਜ਼ਾਰ ਨਾ ਕਰਨਾ, ਪਿੱਛੋਂ ਸਸਕਾਰ ਕਰ ਦਿਆ। ਕਹਿੰਦਾ ਖੇਡ ਤੈਅ ਹੋ ਜਾਈਏ, ਅੱਜ ਨਹੀਂ, ਮੈਂ ਪਹਿਲਾਂ ਤੁਰ ਜਾਂਦਾ, ਮੇਰੇ ਤੋਂ ਬਾਅਦ ਪੰਜ ਚਾਰ ਦਿਨ ਉਹ ਚਲਾ ਜਾਏਗਾ, ਪਰ ਜਾਣਾ ਤੇ ਹੈ। ਭਾਈ ਸਾਹਿਬ ਜੀ ਗਏ, ਭਾਣਾ ਵਾਪਰਿਆ, ਪਰ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਉਹ ਮੰਨ ਗਿਆ। ਮੈਂ ਕਹਿੰਦਾ ਅਸਲ ਵਿੱਚ ਸਿੱਖ ਦੀ ਬਿਰਤੀ ਇਹ ਵੇ ਕਿ ਕਾਰਨ ਕਰਤਾ ਜੋ ਕਰੇ, ਸਿਰ ਧਰ ਮਨ ਕਰੇ ਸ਼ੁਕਰਾਨਾ। ਹਜ਼ੂਰ ਕਹਿੰਦੇ ਨੇ ਮਾਇਆ ਮਮਤਾ ਮੋਹਣੀ, ਜਿਨ ਬਿਨ ਸੰਤਾਂ ਜਾ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ। ਪਰ ਕਿਹੜੇ ਗੁਰਮੁਖ ਜੀ? ਜਿਹਨੇ ਸੱਚ ਨਾਮ ਚਿੱਤ ਲਾਇਆ, ਜਿਹਨਾਂ ਦਾ ਚਿੱਤ ਸੱਚੇ ਨਾਮ ਵੀ ਜੁੜਿਆ। ਮੇਰੇ ਦਾਤੇ ਨੇ ਉਹਨਾਂ ਨੂੰ ਮਾਇਆ ਦੇ ਇਸ ਝੰਝਟ ਤੋਂ ਬਚਾ ਲਿਆ। ਹੁਣ ਅਗਲਾ ਬਚਨ ਹੈ ਕਿ ਲੋਕੀ ਐਵੇਂ ਝੱਲ ਖਿਲਾਰੀ ਜਾਂਦੇ, ਕਿਉਂ ਦੁਨੀਆਂ ਕਮਲੀ ਹੋਗੀ? ਤੁਸੀਂ ਮੇਰਾ ਖਿਆਲ ਹੈ ਸਿਆਣੇ ਸਾਰੇ ਦੇਖੇ ਹੋ, ਤਕਰੀਬਨ ਹਰ ਪੰਜ ਚਾਰ ਬੰਦਿਆਂ ਪਿੱਛੇ ਇੱਕ ਬੰਦਾ ਤੁਹਾਨੂੰ ਸ਼ਦਾਈ ਮਿਲੇਗਾ। ਸ਼ਦਾਈ ਦਾ ਮਤਲਬ ਮੇਰਾ ਇਹ ਨਾ ਸਮਝੋ ਮੈਂ ਹਰ ਕਿਸੇ ਨੂੰ ਸ਼ਦਾਈ ਕਹਿੰਦਾ, ਉਹ ਆਪਣੇ ਆਪ ਵਿੱਚ ਬੜਾ ਸਿਆਣਾ ਹੋਵੇਗਾ, ਪਰ ਗੁਰੂ ਜੀ ਨਜ਼ਰ ਵਿੱਚ ਉਹਦੇ ਨਾਲੋਂ ਵੱਧ ਕਮਲਾ ਕੋਈ ਨਹੀਂ। ਉਹ ਕਮਲਾ ਕਿਉਂ ਮੈਂ, ਸ਼ਦਾਈ ਕਿਉਂ ਮੈਂ? ਸਾਹਿਬ ਕਹਿੰਦੇ ਨੇ ਬਿਨ ਨਾਮ ਹੈ ਜਗ ਕਮਲਾ ਫਿਰੈ, ਨਾਮ ਤੋਂ ਬਿਨਾਂ ਦੁਨੀਆਂ ਕਮਲੀ। ਜਿਹਨਾਂ ਬੰਦਿਆਂ ਨੂੰ ਨਾਮ ਚੇਤੇ ਨੇ ਨਾ, ਸੱਚ ਜਾਣੋ ਉਹਨਾਂ ਤੋਂ ਵੱਡਾ ਸਦਾਈ ਬੰਦਾ ਕੋਈ ਨਹੀਂ। ਬਿਨ ਨਾਮ ਹੈ ਜਗ ਕਮਲਾ ਫਿਰੈ, ਤੇ ਸਾਹਿਬ ਕਹਿੰਦੇ ਨੇ ਗੁਰਮੁਖ ਨਗਰੀ ਆਇਆ। ਗੁਰੂ ਤੇ ਸਨਮੁਖ ਰਹਿਣ ਵਾਲਾ ਜਿਹੜਾ ਉਹਨੂੰ ਪਰਮਾਤਮਾ ਦਿਸ ਪਿਆ, ਉਹਨੂੰ ਸਮਝ ਪੈ ਗਈ ਕਿ ਨਾਮ ਤੋਂ ਬਿਨਾਂ ਦੁਨੀਆਂ ਕਮਲੀ ਹੋ ਗਈ। ਤੇ ਗੁਰਮੁਖੋ, ਨਾਮ ਤੋਂ ਬਿਨਾਂ ਦੁਨੀਆਂ ਸ਼ਦਾਈ ਹੁੰਦੀ ਜੀ। ਜਿਸ ਬੰਦੇ ਪੱਲੀ ਬੰਦਗੀ ਨਹੀਂ, ਸਿਮਰਨ ਨਹੀਂ, ਉਹਦੇ ਨਾਲ ਵੱਡਾ ਵੱਡਾ ਕਮਲਾ ਬੰਦਾ ਹੈ ਹੀ ਕੋਈ, ਸ਼ਦਾਈ ਕੋਈ। ਸਾਧੂ ਤੋਂ ਤੁਰਿਆ ਜਾਂਦਾ ਸੀ, ਉਹ ਕਦੀ ਉਹ ਲੀਰਾਂ ਇਕੱਠੀਆਂ ਕਰ ਲਏ, ਕਦੀ ਜ਼ਮੀਨ ਤੋਂ ਪਈ ਹੋਈ ਰੋੜੀ ਇਕੱਠੀ ਕਰ ਲਏ, ਕਦੀ ਕਾਗਜ਼ ਇਕੱਠੇ ਕਰ ਲਏ। ਤੇ ਲੰਘਦੇ ਇੱਕ ਬੰਦੇ ਨੇ ਕਹਿ ਕਹਿੰਦਾ ਕਮਲੇ ਆ ਸਬਦੇ ਹੀ ਵਰਤੇ, ਕਹਿੰਦਾ ਸ਼ਦਾਈ ਹੋ ਗਿਆ। ਕਦੀ ਰੋੜੇ ਇਕੱਠੇ ਕਰਨਾ, ਕਦੀ ਲੀਰਾਂ ਇਕੱਠੀਆਂ ਕਰਨਾ, ਕਦੀ ਕਾਗਜ਼ ਇਕੱਠੇ ਕਰਨਾ, ਲੋਹਿਆ ਟੁੱਟਾ ਇਕੱਠਾ ਕਰਨਾ, ਛਦਾਈਆ ਇਹ ਤੇਰੇ ਕਿੱਦ ਕੰਮ? ਉਹ ਸੰਤ ਸੀ, ਫਕੀਰ ਸੀ, ਬੜਾ ਹੱਸਿਆ, ਕਹਿੰਦਾ ਮੈਂ ਛਦਾਈਆਂ ਤੂੰ ਸਿਆਣਾ ਨਾ? ਕਹਿੰਦਾ ਹਾਂ, ਛਦਾਈਆਂ ਵਾਲੇ ਕੰਮ ਕਰਨਾ ਤੇ ਤੇਰੇ ਕੰਮ ਹੀ ਦੱਸ ਤੇਰੇ ਕਬਲਾ, ਆ ਲੀਰਾਂ ਚ ਜਿਹੜੇ ਕਾਗਜ਼ ਤੂੰ ਇਕੱਠੇ ਕਰੀ ਬੈਠਾ ਤੇਰੇ ਨਾਲ ਇਹਨਾਂ ਨੇ ਕਿੱਥੇ ਲੈ ਕੇ ਜਾਣੇ? ਹੱਸ ਕੇ ਕਹਿੰਦਾ ਮੈਂ ਛਦਾਈ ਨੀ ਸਾਰੀ ਦੁਨੀਆਂ ਛਦਾਈਆਂ ਦੀ। ਉਹਨੇ ਕਿਹਾ ਕਿਉਂ? ਕਹਿੰਦਾ ਮੈਂ ਚਾਰ ਲੀਰਾਂ ਗਲੀ ਵਿੱਚ ਪਈਆਂ ਇਕੱਠੀਆਂ ਕੀਤੀਆਂ, ਮੇਰੇ ਕਿਹੜੇ ਕੰਮ ਨਹੀਂ? ਤੇ ਜਿਹੜੇ ਤੂੰ ਰੋਜ਼ ਪੁਸ਼ਾਕਾਂ ਬਦਲ ਬਦਲ ਕੇ ਆਉਂਦਾ ਇਹ ਤੇਰੀਆਂ ਕਿਹੜੇ ਕੰਮ ਆ ਜਾਣੇ? ਸੱਚ ਜਾਣੀ ਜੋ ਤੂੰ ਇਕੱਠਾ ਕਰੀ ਬੈਠਾ ਕਿ ਇਹ ਛਦਾਈਆਂ ਵਾਲਾ ਕਰਮ ਨੀ, ਤੇਰੇ ਕੋਲ ਪਰਮਾਤਮਾ ਦਾ ਨਾਮ ਹੈ, ਗੁਰਮੁਖ ਨਦਰੀ ਆਇਆ, ਗੁਰਮੁਖ ਕਮਲਾ ਨੀ ਉਹ ਕਰਦਾ ਪਤਾ ਕੀ? ਉਹ ਕਹਿੰਦਾ ਵਰਜ ਕਰੋ ਬਣ ਜਾ ਰਹੇ ਹੋ, ਵਖਰ ਲਿਓ ਸੰਭਾਲ, ਤੈਸੀ ਵਕਤ ਵਿਸਾਈ ਹੈ, ਜੈਸੀ ਨਿਭੈ ਨਾਲ, ਅੱਗੇ ਸ਼ਾਹ ਸੁਜਾਣ ਹੈ, ਲੈਸੀ ਵਕਤ ਸੰਭਾਲ, ਗੁਰਮੁਖ ਤਾਂ ਸਿਆਣਾ। ਉਹ ਕਹਿੰਦਾ ਭਾਈ ਰੇ, ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚੱਲੋ ਸੋ ਦੇਖੈ ਪਤੀਆ। ਸਾਹਿਬ ਕਹਿੰਦੇ ਨੇ ਬਿਨ ਨਾਮ ਹੈ ਜਦ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਧੰਦਾ ਕਰਦਿਆਂ ਨਿਰਭੁਲ ਜਨਮ ਗਵਾਇਆ, ਦੁਨੀਆਂ ਦੇ ਧੰਦੇ ਕਰਦਿਆਂ ਜ਼ਿੰਦਗੀ ਦਾ ਕੀਮਤੀ ਸਮਾਂ ਨਿਰਫਲਦਾਰ ਤੇ ਪਲ ਤੋਂ ਰਹਿਤ ਚਲਾ ਗਿਆ। ਸੁਖ ਦਾਤਾ ਮਨ ਨਾ ਵਸਾਇਆ, ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਉਹਨੂੰ ਹਿਰਦੇ ਵਿੱਚ ਕਦੀ ਵਸਾਇਆ ਹੀ ਨਹੀਂ। ਪਰ ਦਾਤਾ ਜੀ ਕਹਿੰਦੇ ਨਾਨਕ ਧੰਨ ਗੁਰੂ ਅਮਰਦਾਸ ਜੀ, ਨਾਮ ਤਿੰਨਾਂ ਕੋ ਮਿਲਿਆ, ਨਾਮ ਉਹਨਾਂ ਨੂੰ ਮਿਲਦਾ ਹੈ ਜਿਨ ਕੋ ਤੁਰ ਲਿਖ ਪਾਇਆ, ਜਿਨ੍ਹਾਂ ਨੂੰ ਤੁਰ ਦਰਗਾਹ ਰੱਬ ਨੇ ਮਸਤਕ ਦੇ ਲੇਖ ਲਿਖ ਦਿੱਤੇ, ਨਾਮ ਉਹਦੀ ਕਿਰਪਾ ਤੋਂ ਬਿਨਾ ਨਹੀਂ ਮਿਲਦਾ। ਮੈਂ ਪਿਛਲੀ ਵਾਰ ਇੱਕ ਬੇਨਤੀ ਕੀਤੀ ਸੀ ਕਿ ਰੱਬ ਤੋਂ ਵੱਡਾ ਕੋਈ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨੇ ਰੱਬ ਤੋਂ ਵੱਡਾ ਵੀ ਕੋਈ ਹੈ? ਤੇ ਜੇ ਪੁੱਛਿਆ ਮਹਾਰਾਜ ਕੌਣ, ਕਹਿੰਦੇ ਰੱਬ ਤੋਂ ਵੱਡਾ ਪ੍ਰਭੂ ਤੋਂ ਵੱਡਾ ਪਰਮਾਤਮਾ ਤੋਂ ਵੱਡਾ ਖੁਦਾ ਤੋਂ ਵੱਡਾ ਵਾਹਿਗੁਰੂ ਤੋਂ ਵੱਡਾ ਉਹਦਾ ਨਾਮ ਹੈ, ਤੇ ਨਾਮ ਉਹਨਾਂ ਨੂੰ ਮਿਲਦਾ ਜਿਹੜੇ ਤੁਰ ਦਰਗਾਹ ਨਿਵਾਜੇ ਹੁੰਦੇ। ਅਸੀਂ ਪੜ੍ਹਨੇ ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉਂ, ਉੱਚੇ ਉੱਪਰ ਉੱਚਾ ਨਾਉਂ ਹੈ, ਏਵਡ ਉੱਚਾ ਹੋਵੇ ਕੋਈ ਕਿਸ ਉੱਚੇ ਕੋ ਜਾਣੇ, ਸੋ ਜੀਵਨ ਆਪ ਜਾਣੇ ਆਪ ਆਪ, ਅਗਲੀ ਤੋਂ ਕੇ ਨਾਨਕ ਨਦਰੀ ਕਰਮੀ ਦਾਸ ਪਿਆਰੇ। ਉਹ ਵੱਡੇ ਦਾ ਨਾਮ ਤਾਂ ਵੱਡਾ, ਪਰ ਮਿਲਦਾ ਉਹਨਾਂ ਨੂੰ ਜਿੰਨਾ ਤੇ ਨਦਰੀ ਕਰਮ ਹੋ ਗਏ। ਸਾਹਿਬ ਨੇ ਅਗਲਾ ਸਲੋਕ ਹੈ ਉਹ ਹੈ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਕਿਰਪਾਲੂ ਮਿਹਰ ਕਰਦੇ, ਕਹਿੰਦੇ ਨੇ ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ। ਬੰਦਿਆ ਤੇਰੇ ਹਿਰਦੇ ਘਰ ਦੇ ਵਿੱਚ ਨਾਮ ਅੰਮ੍ਰਿਤ ਦਾ ਭੰਡਾਰਾ ਭਰਿਆ ਪਿਆ, ਪਰ ਚੇਤੇ ਰੱਖੀ ਮਨ ਮੁਖਾ ਸਵਾਦ ਨਾ ਪਾਇਆ। ਮਨਮੁਖ ਬੰਦਿਆਂ ਨੇ ਉਹਦੇ ਸਵਾਦ ਨੂੰ ਚੱਖਿਆ ਨੇ, ਅੰਦਰ ਬੰਦੇ ਦੇ ਸਭ ਕੁਝ ਹੈ। ਹੁਣ ਕਈ ਵਾਰੀ ਅਸੀਂ ਜਦੋਂ ਸ਼ਬਦ ਕਹਿੰਦੇ ਹਾਂ ਨਾ ਕਿ ਦੇਖੋ ਜੀ ਬਾਹਰ ਦੇ ਅੰਮ੍ਰਿਤ ਦੀ ਗੱਲ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਅੰਦਰ ਹੀ ਅੰਮ੍ਰਿਤ ਹੈ। ਮੈਂ ਕਹਿੰਦਾ ਅੰਦਰ ਭਾਵੇਂ ਖਜ਼ਾਨਾ ਪਿਆ ਹੋਵੇ, ਪਰ ਜੇ ਕੱਢ ਕੇ ਵਰਤਣ ਦੀ ਜਾਂਚ ਨਹੀਂ ਤੇ ਉਸ ਅੰਦਰ ਪੈ ਦਾ ਅਰਥ ਕੀ ਹੈ? ਬਾਹਰ ਦਾ ਅੰਮ੍ਰਿਤ ਇਸ ਕਰਕੇ ਲਈਦਾ ਕਿ ਅੰਦਰੋਂ ਨਾਮ ਦਾ ਨਿਰੰਤਰ ਸੰਚਾਰ ਹੋ ਜਾਏ। ਅੰਦਰ ਅੰਮ੍ਰਿਤ ਹੈ, ਪਰ ਅੰਮ੍ਰਿਤ ਨਿਕਲੇਗਾ ਕਿਵੇਂ? ਸਾਹਿਬ ਕਿਰਪਾਲੂ ਜੀ ਨੇ ਤਾਂ ਸ਼ਬਦ ਵਰਤੇ ਨੇ, ਕਹਿਣ ਲੱਗੇ ਪਿਆਰਿਓ ਕਿ ਅੰਦਰ ਖੋਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਹਾਰੀ, ਕਰ ਕੇ ਮੈਂ ਅੰਮ੍ਰਿਤ ਭਰਪੂਰ ਹੈ, ਪਰ ਮਨ ਮੁਖਾਂ ਸਾਧ ਨਾ ਪਾਇਆ। ਮਨਮੁਖ ਬੰਦਿਆਂ ਨੇ ਉਹਦੇ ਸਵਾਦ ਨੂੰ ਚੱਖਿਆ, ਮਨ ਮੁਖਾਂ ਸਾਧ ਨਾ ਪਾਇਆ। ਕਹਿਣ ਲੱਗੇ ਕਿਉਂ ਕਸਤੂਰੀ ਮਿਰਗ ਨਾ ਜਾਣੇ? ਕਸਤੂਰੀ ਆਪਾਂ ਸਮਝਦੇ ਹਾਂ ਮਿਰਗ ਦੀ ਨਾਭੀ ਵਿੱਚ ਨਾਪਾ। ਕਹਿੰਦੇ ਨੇ ਜਿਵੇਂ ਮਿਰਗ ਦੀ ਨਾਭੀ ਵਿੱਚ ਕਸਤੂਰੀ ਹੈ, ਅੰਦਰ ਸੁਗੰਧ ਆਉਂਦੀ ਹੈ ਤੇ ਬਾਹਰ ਝੂੰਡਣ ਤੁਰ ਪੈਂਦਾ। ਬੰਦੇ ਦੇ ਅੰਦਰ ਜਦੋਂ ਰੱਬ ਨੂੰ ਮਿਲਦੀ ਖਿੱਚ ਪੈਦਾ ਹੁੰਦੀ ਹੈ, ਖਿੱਚ ਅੰਦਰ ਪੈਦਾ ਹੁੰਦੀ ਹੈ ਤੇ ਲੱਭਣ ਬਾਹਰ ਤੁਰ ਪੈਂਦਾ, ਆਖਰ ਤੜਪ ਤਾਂ ਅੰਦਰ ਪੈਦਾ ਹੋਈ ਦਾ। ਕਹਿੰਦੇ ਨੇ ਕਿ ਜਿਉਂ ਕਸਤੂਰੀ ਮਿਰਗ ਨਾ ਜਾਣੇ, ਧਰਮ ਦਾ ਧਰਮ ਭੁਲਾਇਆ, ਜਿਵੇਂ ਮਿਰਗ ਵਿਚਾਰਾ ਭਟਕਦਾ, ਇਸੇ ਤਰ੍ਹਾਂ ਅੰਦਰ ਅੰਮ੍ਰਿਤ ਹੈ ਤੇ ਬੰਦਾ ਬਾਹਰ ਭਟਕਦਾ। ਤੇ ਬਚਨ ਕੀਤਾ ਫਿਰ ਕਰਦਾ ਕਿ ਅੰਮ੍ਰਿਤ ਤਜ, ਨਾਮ ਅੰਮ੍ਰਿਤ ਨੂੰ ਛੱਡ ਕੇ ਦਿੱਖ ਸੰਗ੍ਰਹਿ ਜ਼ਹਿਰ ਨੂੰ ਇਕੱਠਿਆਂ ਪਿਆ ਕਰਦਾ, ਕਰਤਾ ਆਪ ਖਵਾਇਆ। ਕਹਿੰਦੇ ਨੇ ਮਨ ਨੂੰ ਰੱਬ ਜੀ ਤੁਸੀਂ ਆਪ ਹੀ ਭੁਲਾ ਦਿੱਤਾ, ਆਇਆ ਤਾਂ ਅੰਮ੍ਰਿਤ ਦਾ ਵਪਾਰੀ ਸੀ ਪਰ ਇਕੱਠਾ ਜ਼ਹਿਰ ਕਰਦਾ ਰਿਹਾ ਹੈ, ਆਇਆ ਤਾਂ ਨਾਮ ਤਾਂ ਵੀ ਇਕੱਤਰ ਕਰਨ ਸੀ ਪਰ ਇਕੱਠੇ ਪੱਥਰ ਕਰਦਾ ਰਿਹਾ ਹੈ। ਆਇਆ ਤਾਂ ਕਿ ਇੱਥੇ ਪਰਮਾਤਮਾ ਜੀ ਤੁਹਾਡੇ ਚਰਨਾਂ ਤੱਕ ਪਹੁੰਚਣ ਲਈ, ਪਰ ਇਹੋ ਜਿਹਾ ਸਿਰਕਿਆ ਪਰਤ ਕੇ ਪਤਾ ਨੀ ਮਨੁੱਖਾ ਸਹੀ ਵੀ ਨਸੀਬ ਹੁੰਦੀ ਹੈ ਕਿ ਨਹੀਂ। ਅੰਮ੍ਰਿਤ ਕੱਢ ਦਿੱਖ ਸੰਗ੍ਰਹਿ ਕਰਤਾ ਆਪ ਖਵਾਇਆ, ਗੁਰਮੁਖ ਵਿਰਲੇ ਸੋਝੀ ਪਈ, ਕਿਸੇ ਤਾਵੇਂ ਤਾਵੇਂ ਗੁਰਮੁਖ ਨੂੰ ਸਮਝ ਪਈ, ਤਿੰਨ ਅੰਦਰ ਬ੍ਰਹਮ ਦਿਖਾਇਆ। ਪਰਮਾਤਮਾ ਨੇ ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਸਾਈਂ ਦੇ ਦੀਦਾਰ ਕਰਾ ਦਿੱਤੇ। ਤਨ ਮਨ ਸ਼ੀਤਲ ਹੋਇਆ, ਉਹਨਾਂ ਦਾ ਤਨ ਤੇ ਮਨ ਬਿਲਕੁਲ ਸ਼ਾਂਤ ਹੋ ਗਿਆ। ਰਸਨਾ ਹਰ ਸਾਧ ਆਇਆ, ਜੇ ਤਨ ਮਨ ਸ਼ੀਤਲ ਹੋਇਆ ਹੈ ਤੇ ਉਹਨਾਂ ਦੀ ਜ਼ਬਾਨ ਨੂੰ ਵੀ ਸਵਾਦ ਆ ਗਿਆ, ਕਿਉਂਕਿ ਜੋ ਕੁਝ ਮਨ ਵਿੱਚ ਹੈ ਨਾ ਉਹ ਕੁਝ ਜੀ ਬਾਹਰ ਕੱਢਦੀ। ਸਾਹਿਬ ਨੇ ਕਿਹਾ ਤਨ ਮਨ ਸ਼ੀਤਲ ਹੋਗਾ, ਰਸਨਾ ਹਰ ਸਾਧ ਆਇਆ। ਜੇ ਦੇਖੋ ਜਿਹੜੀ ਰਸਨਾ ਹੈ ਨਾ, ਇਹ ਤਾਂ ਇਸ ਤਰ੍ਹਾਂ ਕਿ ਜਿਵੇਂ ਸੁਰਾਈ ਦੀ ਇੱਕ ਟੂਟੀ ਹੋਵੇ, ਭਾਂਡੇ ਵਿੱਚ ਪਾਇਆ ਹੋਵੇ ਸ਼ਰਬਤ, ਤੇ ਟੂਟੀ ਨੇ ਕਦੀ ਵੀ ਚੇਤੇ ਰੱਖੋ ਜ਼ਹਿਰ ਬਣਾ ਕੇ ਬਾਹਰ ਨਹੀਂ ਕੱਢਣਾ, ਜੋ ਕੁਝ ਭਾਂਡੇ ਵਿੱਚ ਟੂਟੀ ਨੇ ਉਹ ਕੁਝ ਬਾਹਰ ਦੇਣਾ। ਦਾਦਾ ਜੀ ਕਹਿੰਦੇ ਨੇ ਜਿਸ ਨੂੰ ਬੰਦੇ ਨੂੰ ਅੰਦਰੋਂ ਨਾਮ ਦਾ ਸਵਾਦ ਆ ਗਿਆ ਨਾ, ਉਹਦੀ ਰਚਨਾ ਵੀ ਠੰਡੀ ਹੋ ਗਈ, ਮਨ ਠੰਡਾ ਹੋਇਆ ਤੇ ਰਚਨਾ ਵਿੱਚ ਬੋਲੜੀ ਆਪ ਹੀ ਹੋ ਗਈ। ਜੇ ਅੰਦਰ ਗਹਿਰ ਭਰਿਆ ਤੇ ਜ਼ਬਾਨ ਨਾਲ ਜਿੰਨਾ ਮਰਜ਼ੀ ਕਹਿ ਦਈਏ ਪਰ ਇੱਕ ਦਿਨ ਉਹਨੇ ਪ੍ਰਗਟ ਹੋਣਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਬਾਓ। ਹੁਣ ਕਹਿੰਦੇ ਦੇਖੋ ਤਨ ਮਨ ਸ਼ਾਂਤ ਸ਼ੀਤਲ ਹੋਵਾ ਹੋਇਆ, ਰਸਨਾ ਨਾਲ ਸਾਧ ਆਇਆ, ਉਹਨੂੰ ਰਸਨਾ ਨਾਲ ਸਵਾਦ ਆ ਗਿਆ। ਸ਼ਬਦ ਹੀ ਨਾ ਉਪਜੈ, ਸ਼ਬਦ ਕਹਿਤਾ ਹੈ ਜਿਹੜਾ ਨਾਮ ਨੂੰ ਪੈਦਾ ਕਰਦਾ। ਵੈਸੇ ਬਹੁਤ ਗੰਭੀਰ ਵਿਸ਼ਾ ਹੈ, ਗੂੜ ਵਿਸ਼ਾ ਹੈ ਕਿ ਸ਼ਬਦ ਕੀ। ਆਪਾਂ ਸਾਰੇ ਕਹਿੰਦੇ ਹਾਂ ਸ਼ਬਦ ਗੁਰੂ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਤਾਂ 6000 ਸ਼ਬਦ ਹੈ, ਕਿਹੜਾ ਸ਼ਬਦ ਗੁਰੂ ਹੈ? ਹਕੀਕਤ ਇਸ ਸ਼ਬਦ ਨੂੰ ਜਪਦਿਆਂ ਜਪਦਿਆਂ ਉਸ ਸ਼ਬਦ ਵੀ ਚਲੇ ਜਾਣਾ ਜਿਸ ਸ਼ਬਦ ਨੂੰ ਬਾਬਾ ਜੀ ਨੇ ਕਿਹਾ ਕੀਤਾ ਪਸਾਓ ਏਕੋ ਗਵਾਓ ਤਿਸਤੇ ਹੋਏ ਲੱਖ ਦਰਿਆ। ਉਹ ਸ਼ਬਦ ਕਿ ਜਿੱਥੋਂ ਸਭ ਕੁਝ ਪ੍ਰਕਾਸ਼ ਹੋਇਆ ਹੈ, ਉਹ ਸ਼ਬਦ ਜਿੱਥੋਂ ਸਭ ਕੁਝ ਸਮੇਟਿਆ ਜਾਂਦਾ, ਕਿਹਨੇ ਉਸ ਸ਼ਬਦ ਨਾਲ ਜੁੜ ਕੇ ਹੀ ਅੰਦਰ ਨਾਮ ਪੈਦਾ ਹੁੰਦਾ। ਤੇ ਸਾਹਿਬ ਕਹਿੰਦੇ ਨੇ ਪਿਆਰਿਓ ਕਿ ਸ਼ਬਦ ਇਹ ਕਹਿਤਾ ਹੈ ਜਿਹੜਾ ਸਾਈ ਨਾਲ ਮਿਲਾ ਦਿੰਦਾ ਹੈ। ਦਿਨ ਸ਼ਬਦ ਹੈ ਸਭ ਜਗ ਬੋਰਾਨਾ, ਸ਼ਬਦ ਤੋਂ ਬਿਨਾਂ ਦੁਨੀਆਂ ਬੋਰਾਨਾ ਦਰ ਤੇ ਬੋਰੀ ਝੱਲੀ ਖੋਲੀ ਬੈਠੀ ਹੈ। ਬਿਰਥਾ ਜਨਮ ਗਵਾਇਆ, ਜ਼ਿੰਦਗੀ ਵਿਅਰਥ ਗਵਾ ਦਿੱਤੀ, ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਕਹਿੰਦੇ ਗੁਰੂ ਕਾ ਸ਼ਬਦ ਕੀਮਤੀ ਅੰਮ੍ਰਿਤ ਹੈ, ਗੁਰੂ ਦੇ ਸਨਮੁਖ ਰਹਿ ਕੇ ਮਿਲਦਾ। ਹੁਣ ਅੱਗੇ ਪੌੜੀ ਪਰਮਾਤਮਾ ਨੂੰ ਪਾਉਣ ਦੀ ਜੁਗਤ, ਸੋ ਹਰ ਪੁਰਖ ਅਗੰਮ ਹੈ, ਪੁਰਖ ਦਰ ਤੇ ਸਾਰੀਆਂ ਥਾਵਾਂ ਤੇ ਵਿਆਪਕ, ਅਗੰਮ ਦਰ ਤੇ ਅਪਹੁੰਚ। ਕਹੋ ਇੱਕ ਬਿਦ ਪਾਈਐ, ਗੁਰੂ ਰਾਮਦਾਸ ਆਪ ਸਵਾਲ ਕਰਦੇ ਨੇ ਫਿਰ ਦੱਸੋ ਜੀ ਜਿਹੜਾ ਰਹੀ ਅਗੰਮ, ਅਗੰਮ ਦਰ ਤੇ ਜਿਹੜਾ ਅਪਹੁੰਚੇ ਉਹਨੂੰ ਕਿਸ ਤਰੀਕੇ ਨਾਲ ਕਿਸ ਵਿਧੀ ਨਾਲ ਪਾਈਏ। ਸੋ ਹਰ ਪੁਰਖ ਅਗੰਮ ਹੈ, ਕਹੋ ਇੱਕ ਬਿਦ ਪਾਈਐ, ਇਸ ਰੂਪ ਨਰੇਕ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ। ਉਹਦਾ ਰੂਪ ਕੋਈ ਨੀ, ਰੇਖ ਦਰ ਤੇ ਉਹਦੀਆਂ ਸਾਡੇ ਵਰਗੇ ਚੱਕਰ ਚਿੰਨ ਕੋਈ ਨੀ। ਵੈਸੇ ਦੇਖੋ ਪਰਮਾਤਮਾ ਨੇ ਨਾ ਹਰ ਬੰਦੇ ਨੂੰ ਪੰਜਾਂ ਤੱਤਾਂ ਦਾ ਬਣਾਇਆ, ਪਰ ਪੰਜਾਂ ਤੱਤਾਂ ਦਾ ਬਣਾ ਕੇ ਵੀ ਸ਼ਕਲ ਇੱਕੋ ਜਿਹੀ ਨਹੀਂ। ਕਈ ਵਾਰੀ ਜੇ ਕਹਿੰਦੇ ਫਲਾਣੇ ਬੰਦੇ ਦੀ ਸ਼ਕਲ ਬਿਲਕੁਲ ਮਿਲਦੀ ਪਈ ਹੈ, ਜਿਤਨਾ ਮਰਜ਼ੀ ਯਤਨ ਕਰੋ ਸੁਭਾਅ ਕਦੀ ਨੀ ਮਿਲਦੀ। ਜੇ ਸੁਭਾਅ ਮਿਲਾਉਣ ਦਾ ਯਤਨ ਕਰਾਂਗੇ ਨਾ, ਆਹ ਸਾਡੇ ਹੱਥਾਂ ਦੇ ਉੱਤੇ ਜਿਹੜੇ ਨਿਸ਼ਾਨ ਨੇ, ਰੱਬ ਦੀ ਮਿਹਰ ਹੀ ਹੈ ਨਾ। ਤੁਹਾਡੇ ਇਸ ਮੁਲਕ ਦੇ ਅੰਦਰ ਜਦੋਂ ਕੋਈ ਹੁਣ ਇੰਟਰ ਕਰਦਾ ਹੈ ਤੇ ਪਹਿਲਾਂ ਉਹਦੇ ਹੱਥਾਂ ਦੇ ਨਿਸ਼ਾਨ ਹੀ ਲੈ ਜਾਂਦੇ। ਮੈਂ ਕਹਿੰਦਾ ਇੱਕ ਪੋਟੇ ਦਾ ਨਿਸ਼ਾਨ ਜਿਹੜਾ ਨਾ, ਸਾਰੇ ਹੱਥ ਦੀ ਗੱਲ ਤਾਂ ਕਰੀਏ, ਇੱਕ ਉਂਗਲ ਦਾ ਪੋਟਾ, ਇਹਦਾ ਚੱਕਰ ਚਿੰਨ ਕਿਸੇ ਦੂਜੇ ਬੰਦੇ ਨਾਲ ਨਹੀਂ ਮਿਲਦਾ ਪਿਆ, ਰੱਬ ਦੀ ਕਿਹੋ ਜਿਹੀ ਅਸਰ ਦੀ ਖੇਡ ਰਹੀ ਹੋਈ ਹੈ। ਕਹਿੰਦੇ ਰੱਬ ਦਾ ਕੋਈ ਚੱਕਰ ਚਿੰਨ ਨਹੀਂ, ਸਾਡੇ ਹੋ ਸਕਦੇ ਨੇ, ਅਸੀਂ ਇਹਨਾਂ ਚੱਕਰ ਚਿੰਨਾਂ ਕਰਕੇ ਪਛਾਣੇ ਜਾਵਾਂਗੇ। ਪਰ ਸਾਹਿਬ ਕਹਿੰਦੇ ਨਾ ਤਿਸ ਰੂਪ, ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਉਹਦਾ ਕੋਈ ਰੂਪ ਨਹੀਂ, ਉਹਦੇ ਕੋਈ ਫਿੰਗਰ ਪ੍ਰਿੰਟ ਕੋਈ ਨਹੀਂ, ਅਦ੍ਰਿਸ਼ਟ ਹੈ ਦਿਸਦਾ ਨਹੀਂ। ਕਹੋ ਜਨ ਕਿਉਂ ਧਿਆਈਐ, ਕਹਿੰਦੇ ਨੇ ਜਿਹਦਾ ਰੂਪ ਕੋਈ ਨੀ, ਰੰਗ ਕੋਈ ਨੀ, ਚੱਕਰ ਚਿੰਨ ਕੋਈ ਨੀ, ਦੱਸੋ ਕਿਵੇਂ ਧਿਆਵਾਂਗੇ। ਸਾਹਿਬ ਨੇ ਅੱਗੇ ਸ਼ਬਦ ਵਰਤਿਆ ਨਿਰੰਕਾਰ, ਆਕਾਰ ਵੀ ਉਹਦਾ ਕੋਈ ਨੀ, ਨਿਰੰਜਨ, ਉਹ ਮਾਇਆ ਦੀ ਕਾਲਕ ਤੋਂ ਰਹਿਤ ਹੈ ਹਰ ਅਗੰਮ। ਫਿਰ ਸ਼ਬਦ ਵਰਤਿਆ ਪਹੁੰਚ ਹੈ, ਕਿਆ ਕਹਿ ਗੁਣ ਗਾਈਏ, ਹੈ ਹੀ ਜਿਹੜਾ ਆਕਾਰ ਹੀ ਕੋਈ, ਉਹ ਕੀ ਕਹਾਂਗੇ ਸਾਹਮਣੇ ਪਹਾੜੀਆਂ ਨੇ ਆਕਾਰ ਹੈ ਤਾਂ ਮਿੱਟੀ ਉਭਰੀ ਕਹਿੰਦੇ ਪਹਾੜ, ਜਿੱਥੇ ਧਰਤੀ ਥੱਲੇ ਦੱਬੀ ਹੋਵੇ ਕਿੰਨੇ ਖੱਡਾ ਹੈ, ਜਿੱਥੇ ਪਾਣੀ ਭਰਿਆ ਹੋਵੇ ਕਿੰਨੇ ਖੂਹ ਹੈ, ਆਕਾਰ ਹੈ ਤੇ ਨਾਂ ਦਿੱਤੇ ਜਾਂਦੇ ਨੇ। ਜਿਹੜਾ ਆਕਾਰ ਹੀ ਕੋਈ ਉਹਨੂੰ ਕਹੀਏ ਕਿ ਸਾਹਿਬ ਨੇ ਫਿਰ ਅੱਗੇ ਮਿਹਰ ਕੀਤੀ, ਕਹਿਣ ਲੱਗੇ ਪਿਆਰਿਆ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ। ਦੇਖੋ ਉਹਦਾ ਰੂਪ ਕੋਈ ਨੀ, ਉਹਦਾ ਰੰਗ ਕੋਈ ਨੀ, ਉਹਦੀ ਸ਼ਕਲ ਕੋਈ ਨਹੀਂ, ਪਰ ਜਿਹਨੂੰ ਮੇਰੇ ਦਾਦਿਆ ਤੂੰ ਸਮਝਾਉਣਾ ਚਾਹੇ ਨਾ, ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ। ਮੈਂ ਕਹਿੰਦਾ ਸਾਰੀਆਂ ਗੱਲਾਂ ਨਾਲ ਮਨਾ ਇਸ ਗੱਲ ਨੂੰ ਪੱਲੇ ਬਣ ਲਈ ਕਿ ਗੁਰ ਪੂਰਾ ਦੇਖਾ ਲਿਆ, ਗੁਰ ਸੇਵਾ ਪਾਈਏ। ਪੂਰੇ ਗੁਰੂ ਨੇ ਵਿਖਾ ਦਿੱਤਾ, ਜੇ ਗੁਰੂ ਦੀ ਸੇਵਾ ਕਰੀਏ ਨਾ ਤੇ ਮਾਲਕ ਦੀ ਮਿਹਰ ਨਾਲ ਇਹ ਦਾਤ ਮਿਲ ਜਾਂਦੀ। ਗੁਰੂ ਦੀ ਸੇਵਾ ਕਰੀਏ ਤੇ ਗੁਰੂ ਵਿਛੜਿਆ ਨੂੰ ਮਿਲਾ ਦਿੰਦਾ। ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ। ਅੱਜ ਦੇ ਸ਼ਬਦ ਦੇ ਫਿਰ ਮੈਂ ਭਾਵ ਅਰਥ ਅਰਜ ਕਰਦਿਆਂ, ਪਹਿਲੇ ਸ਼ਲੋਕ ਦਾ ਅਰਥ ਸੀ ਕਿ ਮਾਇਆ ਦੀ ਮਮਤਾ ਨੇ ਦੁਨੀਆਂ ਨੂੰ ਖਾ ਲਿਆ, ਪਰ ਗੁਰਮੁਖ ਜਿਨ੍ਹਾਂ ਦੇ ਸਿਰ ਤੇ ਗੁਰੂ ਖਲੋਤਾ ਉਹ ਮਾਇਆ ਵਰਤਦਿਆਂ ਵੀ ਮਾਇਆ ਤੋਂ ਨਿਰਲੇਪ। ਦੂਜੇ ਸ਼ਲੋਕ ਵਿੱਚ ਕਿਹਾ ਤੇਰੇ ਅੰਦਰ ਅੰਮ੍ਰਿਤ ਹੈ, ਬਾਹਰ ਭਟਕਣਾ ਪਿਆ, ਗੁਰੂ ਦੇ ਸ਼ਬਦ ਦੀ ਤੇਕ ਲੈ। ਤੇ ਤੀਸਰੇ ਪੌੜੀ ਵਿੱਚ ਬਚਨ ਕੀਤਾ ਹੈ ਕਿ ਰੱਬ ਨੂੰ ਜੇ ਪਾਣਾ ਹੀ ਨਾ ਤੇ ਦੇਖ ਹੈ ਉਹ ਅਗੰਭ ਆਗਾਧ ਬੋਧੀ, ਗੁਰੂ ਦੀ ਸੇਵਾ ਕਰੇ ਤੇ ਪੂਰਾ ਗੁਰੂ ਮਿਲਾ ਸਕਦਾ ਹੈ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।